ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵ ਹਰ ਨਿਮਖਾਤੀ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵ ਹਰ ਨਿਮਖਾਤੀ ਹਰ ਦਿਨ ਰਹਿ ਨਾ ਸਕੋ ਇੱਕ ਰਾਤੀ ਜਿਉਂ ਬਿਨ ਅਮਲ ਅਮਲੀ ਮਰ ਜਾਈ ਹੈ ਤਿਉਂ ਹਰ ਦਿਨ ਹਮ ਮਰ ਜਾਤੀ ਰਹਾਓ ਤੁਮ ਹਰ ਸਰਵਰ ਅਤ ਅਗਾਹ ਹਮ ਲਹਿ ਨਾ ਸਕਹ ਅੰਤ ਮਾਤੀ ਤੂੰ ਪਰ ਪਰ ਅਪਰੰਪਰ ਸੁਆਮੀ ਮਿਤ ਜਾਨੋ ਆਪਨ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂਲੈ ਰਾਤੀ ਹਰ ਹਰ ਭਗਤ ਬਣੀ ਅਤ ਸੁਭਾ ਹਰ ਜਪਿਓ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੈ ਪਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰਾਖੋ ਲਾਜ ਪਗਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੈ ਪਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰਾਖੋ ਲਾਜ ਪਗਾਤੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਾਤਿਤ ਪਾਵਨ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਕੇ ਗੁਰੂ ਕਿਰਿਆ ਸਿੱਖ ਸੰਗਤਾਂ ਨੇ ਗੁਰੂ ਕੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਰਾਗੀ ਜਥੇ ਨੇ ਆਸਾ ਜੀ ਦੀ ਵਾਰ ਦੇ ਕੀਰਤਨ ਬਹੁਤ ਸ਼ਰਧਾ ਸਹਿਤ ਸੰਗਤਾਂ ਨੂੰ ਸਰਵਨ ਕਰਵਾਏ ਹਨ। ਅਥਵਾ ਦੂਰ ਦਰੇਡਿਆਂ ਤੋਂ ਸੰਗਤਾਂ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਦੀ ਇੱਛਾ ਨੂੰ ਲੈ ਕੇ ਗੁਰੂ ਦੀਆਂ ਸੰਗਤਾਂ ਦੂਰਾਂ ਦਰੇਡਿਆਂ ਤੋਂ ਪਹੁੰਚੀਆਂ ਹਨ, ਕਿਉਂਕਿ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਲਈ ਗੁਰੂ ਕੇ ਸਿੱਖ ਰੋਜ਼ ਅਰਦਾਸ ਕਰਦੇ ਹਨ। ਸਤਿਗੁਰੂ ਜੀ ਨੇ ਜਿਨ੍ਹਾਂ ਗੁਰੂ ਕੇ ਪਿਆਰਿਆਂ ਨੂੰ ਅੱਜ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ, ਵਡਭਾਗੀ ਹਨ ਸੰਗਤਾਂ ਜਿਨ੍ਹਾਂ ਨੇ ਗੁਰੂ ਕੀ ਬਾਣੀ ਦੇ ਮਨੋਹਰ ਕੀਰਤਨ ਸਰਵਣ ਵੀ ਕੀਤੇ ਹਨ। ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਅਤੇ ਦਰਸ਼ਨ ਇਸ਼ਨਾਨ ਕੀਤੇ ਹਨ। ਇਹ ਸਮਾਂ ਸੁਭਾਗ ਗੁਰੂ ਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦਾ ਹੈ। ਸਤਿਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਕੋਈ ਵੀ ਮਨੁੱਖ ਆਪਣੀ ਸਮਝ ਸੋਚ ਨਾਲ ਧਨ ਦੌਲਤ ਨਾਲ ਇਹ ਸੁਭਾਗਾ ਸਮਾਂ ਪ੍ਰਾਪਤ ਨਹੀਂ ਕਰ ਸਕਦਾ। ਕੇਵਲ ਗੁਰੂ ਦੀ ਮਿਹਰ ਨਾਲ ਇਹ ਸਮਾਂ ਪ੍ਰਾਪਤ ਹੁੰਦਾ ਹੈ ਔਰ ਇਸ ਸੁਭਾਗੇ ਸਮੇਂ ਤੋਂ ਪੂਰਾ ਪੂਰਾ ਲਾਭ ਲੈਣ ਦਾ ਯਤਨ ਕਰਨਾ ਚਾਹੀਦਾ। ਜਦੋਂ ਅਸੀਂ ਗੁਰੂ ਕੇ ਦਰਬਾਰ ਚਾਰ ਦੁਆਰੀ ਅੰਦਰ ਪਹੁੰਚ ਗਏ ਸਮਝੋ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਆ। ਫਿਰ ਇਸ ਪਾਵਨ ਸਥਾਨ ਤੇ ਆ ਕੇ ਕਿੰਨੇ ਗੁਰੂ ਕੇ ਇਹ ਗੁਰੂ ਕੇ ਸਿੱਖ ਮਿਲਦੇ ਹਨ ਜਿਹੜੇ ਬੇਅੰਤ ਨਾਮ ਵਿੱਚ ਰੰਗੇ ਹੋਏ ਹਨ। ਕੀਰਤਨ ਦਾ, ਬਾਣੀ ਦਾ, ਨਾਮ ਸਿਮਰਨ ਦਾ, ਗੁਰਮੰਤਰ ਅਭਿਆਸ ਦਾ ਆਨੰਦ ਮਾਣਦੇ ਹਨ। ਇਹਨਾਂ ਦੇ ਵੀ ਦਰਸ਼ਨ ਦੀਦਾਰੇ ਹੋ ਕੇ ਮਨ ਖੜਾਵਟ ਵਿੱਚ ਆਉਂਦਾ ਹੈ। ਸੰਗਤਾਂ ਦੇ ਵਿੱਚ ਇਹਨਾਂ ਗੁਰੂ ਕੇ ਪਿਆਰਿਆਂ ਦਾ ਮੇਲ ਵੀ ਹੋ ਜਾਂਦਾ ਹੈ ਤੇ ਨਾਲ ਨਾਲ ਸ਼ਰਧਾ ਦੇ ਨਾਲ ਜਦੋਂ ਅਸੀਂ ਆਪ ਵੀ ਵਾਹਿਗੁਰੂ 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 ਦਾ ਸਿਮਰਨ ਕਰਦੇ ਦਰਸ਼ਨ ਇਸ਼ਨਾਨ ਕਰਦੇ ਹਾਂ ਤਾਂ ਸਤਿਗੁਰ ਦੀਆਂ ਬਹੁਤੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ। ਹਮੇਸ਼ਾ ਸਾਨੂੰ ਸਭਨਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਅਸੀਂ ਗੁਰੂ ਕੇ ਦੁਆਰੇ ਤੇ ਲਾਹੇ ਲੈਣ ਵਾਸਤੇ ਆਏ ਹਾਂ। ਐਵੇਂ ਸਾਡੇ ਕਰਮ ਇੰਦਰੇ ਇੱਧਰ ਉੱਧਰ ਨਾ ਭਾਉਂਦੇ ਰਹਿਣ, ਪਰਾਇਆ ਰੂਪ ਦੇਖਣ ਦੇ ਵਿੱਚ ਜਾਂ ਕੰਨ ਗੱਲਾਂ ਸੁਣਨ ਦੇ ਵਿੱਚ ਇਹਦੇ ਵਿੱਚ ਹੀ ਨਾ ਲੱਗੇ ਰਹੀਏ, ਫਿਰ ਭਾਈ ਪੂਰਾ ਲਾਭ ਪ੍ਰਾਪਤ ਨਹੀਂ ਹੋਣਾ, ਰਹਿ ਜਾਵਾਂਗੇ ਲਾਭ ਤੋਂ। ਸੋ ਇਸ ਵਾਸਤੇ ਸਾਵਧਾਨੀ ਦੇ ਨਾਲ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਬਖਸ਼ਿਆਂ ਕਰਕੇ ਸਾਨੂੰ ਇਹ ਦਾਤਾਂ ਬਖਸ਼ੋ ਕਿ ਅਸੀਂ ਆਪ ਜੀ ਦੇ ਇਸ ਪਾਵਨ ਸਥਾਨ ਤੇ ਪਹੁੰਚੇ ਹਾਂ ਤੇ ਪੂਰੀਆਂ ਪੂਰੀਆਂ ਸਾਨੂੰ ਬਰਕਤਾਂ ਬਖਸ਼ਿਸ਼ਾਂ ਮਿਲ ਜਾਣ। ਅਥਵਾ ਬਹੁਤ ਸਾਰੀਆਂ ਗੁਰੂ ਕੀਆਂ ਸੰਗਤਾਂ ਦੂਰ ਦੁਰੇਡਿਆਂ ਪਿੰਡਾਂ ਸ਼ਹਿਰਾਂ ਵਿੱਚ ਅਥਵਾ ਦੇਸ਼ ਵਿਦੇਸ਼ਾਂ ਵਿੱਚ, ਸੋ ਮੀਡੀਆ ਦੇ ਰਾਹੀਂ ਗੁਰਮਤਿ ਸਮਾਗਮ ਨਾਲ ਜੁੜੀਆਂ ਹੁੰਦੀਆਂ ਹਨ। ਬਹੁਤ ਵਡਭਾਗੀ ਹਨ ਸਾਰੀਆਂ ਸੰਗਤਾਂ। ਆਓ ਭਾਈ ਹੁਣ ਗੁਰੂ ਕੀ ਕਥਾ ਦਾ ਸਮਾਂ ਆਇਆ। ਇਸ ਪਾਵਨ ਅਸਥਾਨ ਦੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਜੋ ਨਿੱਤਾ ਪ੍ਰਤੀ ਪ੍ਰੋਗਰਾਮ ਇਹ ਚੱਲਦਾ ਹੈ, ਸਤਿਗੁਰੂ ਦੀ ਬਖਸ਼ਿਸ਼ ਹੈ, ਇੱਥੋਂ ਦੀ ਮਰਜ਼ਾਦਾ ਹੈ ਕਿ ਜੋ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਸ੍ਰੀ ਮੁਖਵਾਦ ਪ੍ਰਾਪਤ ਹੋਣ ਉਸ ਦੀ ਕਥਾ ਵਿਚਾਰ ਇਸ ਪਾਵਨ ਸਥਾਨ 'ਤੇ ਕੀਤੀ ਜਾਂਦੀ ਹੈ। ਆਓ ਸਤਿਗੁਰੂ ਦੀ ਬਖਸ਼ਿਸ਼ ਕਰਨ, ਰਹਿਮਤ ਕਰਨ, ਆਪਾਂ ਸਭਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਉਪਦੇਸ਼ ਬਖਸ਼ਦੇ ਹਨ ਉਹ ਉਪਦੇਸ਼ ਸਾਂਝਾ ਕਰਨ ਦੀ ਸਮਰੱਥਾ ਸਮੱਤ ਬਖਸ਼ੋਗੇ।
ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ। ਹਰਿ ਹਰਿ ਬੂੰਦ ਭਏ ਹਰਿ ਸੁਆਮੀ, ਹਮ ਚਾਤ੍ਰਿਕ ਬਿਲਲ ਬਿਲਲਾਤੀ।
ਧਨਾਸਰੀ ਰਾਜ ਵਿੱਚ ਸਤਿਗੁਰੂ ਪਾਤਸ਼ਾਹ ਜੀ ਸੋਢੀ ਸੰਤਾਨ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਦਾ ਇਹ ਫਰਮਾਨ ਬਖਸ਼ਿਸ਼ ਕੀਤਾ ਹੈ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 668 ਦੇ ਉੱਪਰ ਵਿਰਾਜਮਾਨ ਹੈ। ਸਤਿਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ ਹਨ। ਜਿਸ ਵੇਲੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਗਤ ਦੇ ਮੁੰਡੇ ਨੂੰ ਉਤਾਰ ਰਹੇ ਹਨ ਤਾਂ ਇੱਕ ਦਿਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਤਾਏ ਦਾ ਪੁੱਤਰ ਭਰਾ ਭਾਈ ਬਿਹਾਰੀ ਸੰਗਤਾਂ ਸਮੇਤ ਸੰਗਤਾਂ ਦੇ ਨਾਲ ਸਤਿਗੁਰੂ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਆਇਆ। ਸਤਿਗੁਰੂ ਦੇ ਚਰਨਾਂ 'ਚ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਕਲਯੁਗ ਦਾ ਧਰਮ ਕੀ ਹੈ, ਅਤੇ ਗੁਰਸਿੱਖ ਜਗਿਆਸੂ ਨੂੰ ਕਿਸ ਤਰ੍ਹਾਂ ਅਰਦਾਸ ਕਰਨੀ ਚਾਹੀਦੀ ਹੈ, ਨਾਮ ਬਾਣੀ ਨਾਲ ਕਿਵੇਂ ਜੁੜਿਆ ਜਾ ਸਕਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਭਾਈ ਬਿਹਾਰੀ ਜੀ ਅਤੇ ਇਹਨਾਂ ਸੰਗਤਾਂ ਸਮੇਤ ਸਮੁੱਚੇ ਜਗਤ ਜਲੰਧਰ ਦੀ ਸਿੱਖਿਆ ਦੇਣ ਵਾਸਤੇ ਇਹ ਪਾਵਨ ਸ਼ਬਦ ਉਚਾਰੇ ਹਨ। ਇਹਦੇ ਤੋਂ ਜਿਹੜਾ ਅਗਾਂਹ ਵਾਲਾ ਸ਼ਬਦ ਹੈ ਉਹਦੇ ਵਿੱਚ ਧਰਮ ਦੀ ਵਿਆਖਿਆ ਮਹਾਰਾਜ ਜੀ ਨੇ ਕੀਤੀ ਕਿ ਕਲਯੁਗ ਦਾ ਧਰਮ ਕੀ ਹੈ। ਇਹ ਸ਼ਬਦ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪਰਮਾਤਮਾ ਦਾ ਜਾਪ ਕਿਸ ਢੰਗ ਨਾਲ ਜਪਣਾ ਹੈ, ਕਿਸ ਢੰਗ ਦੇ ਨਾਲ ਸਤਿਗੁਰੂ ਦੇ ਨਾਲ ਪ੍ਰੀਤ ਜੋੜਨੀ ਹੈ, ਇਹ ਬਖਸ਼ਾਂ ਕੀਤੀਆਂ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਮੁੜ ਤੋਂ ਪੜੋ ਜੀ।
ਹਰ ਹਰ ਬੂੰਦ ਭਾਈ ਹਰ ਸਵਾਮੀ।
ਹਜ਼ੂਰ ਫਰਮਾਉਂਦੇ ਹਨ ਕਿ ਭਾਈ ਜਿਹੜਾ ਪ੍ਰਭੂ ਪਰਮਾਤਮਾ ਹੈ ਇਹ ਤੇ ਇੱਕ ਸਵੰਤੀ ਬੂੰਦ ਦੀ ਨਿਆਈ ਹੈ। ਇਹ ਦ੍ਰਿਸ਼ਟਾਂਤ ਹਨ ਭਾਈ ਜੋ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਹਨ। ਦ੍ਰਿਸ਼ਟਾਂਤ ਹਮੇਸ਼ਾ ਇੱਕ ਅੰਡੀ ਹੁੰਦੇ ਹਨ, ਜਿਵੇਂ ਪਪੀਹਾ ਹੁੰਦਾ ਹੈ ਅਤੇ ਪਪੀਹੇ ਨੂੰ ਭਾਵੇਂ ਜਿੰਨੀ ਮਰਜ਼ੀ ਬਰਸਾਤ ਵਰਸਦੀ ਰਹੇ, ਸਰੋਵਰ ਟੋਭੇ ਭਰੇ ਹੋਣ, ਨਦੀਆਂ ਨਾਲਿਆਂ ਵਿੱਚ ਬੇਅੰਤ ਜਲ ਹੋਵੇ, ਪਰ ਉਸਨੂੰ ਸਵੰਤੀ ਬੂਤ ਭਾਵ ਅੰਮ੍ਰਿਤ ਤੋਂ ਵਰੇ ਹੋਏ ਨਛੱਤਰ ਦੀ ਬੂੰਦ ਉਸਦੇ ਮੁੱਖ ਵਿੱਚ ਪਵੇ ਤਾਂ ਉਸਦੀ ਪਿਆਸ ਖਤਮ ਹੁੰਦੀ ਹੈ। ਇਸੇ ਤਰ੍ਹਾਂ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਗੁਰਸਿੱਖੋ ਜਿਹੜਾ ਪਰਮਾਤਮਾ ਹੈ ਇਹ ਸਵੰਤੀ ਬੂੰਦ ਦੀ ਨਿਆਈ ਹੈ ਅਤੇ ਜਿਹੜਾ ਇਸਦਾ ਨਾਮ ਹੈ ਉਹ ਉਸ ਤਰ੍ਹਾਂ ਹੈ ਜਿਵੇਂ ਬੂੰਦਾਂ ਵਰਦੀਆਂ ਹਨ ਆਕਾਸ਼ ਦੇ ਵਿੱਚੋਂ, ਅਤੇ ਭਾਵੇਂ ਹੋਰ ਨਾਨਾ ਪ੍ਰਕਾਰ ਦਾ ਜਲ ਹੈ, ਮੰਤਰ ਤੰਤਰ ਜੰਤਰ ਹਨ, ਵੇਦ ਸ਼ਾਸਤਰ ਹਨ, ਪ੍ਰਾਣ ਹਨ, ਸਮ੍ਰਿਤੀਆਂ ਹਨ, ਬੇਅੰਤ ਧਰਮ ਦੇ ਗ੍ਰੰਥ ਹਨ ਜਿਹੜੇ ਧਰਮ ਦਾ ਰਾਹ ਦਰਸਾਉਂਦੇ ਹਨ, ਪਰ ਗੁਰਸਿੱਖ ਵਾਸਤੇ ਕੀ ਹੈ ਜਿਹਦਾ ਪਰਮਾਤਮਾ ਦਾ ਨਾਮ ਦਰਸਾਉਣ ਵਾਸਤੇ, ਰਾਹ ਦਰਸਾਉਣ ਵਾਸਤੇ ਸਤਿਗੁਰੂ ਜੀ ਸਾਡੇ 'ਤੇ ਬਖਸ਼ਿਸ਼ਾਂ ਕੀਤੀਆਂ ਨੇ। ਧਰਤੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਧੁਰਕੀ ਬਾਣੀ ਮਹਾਰਾਜ ਨੇ ਬਖਸ਼ਿਸ਼ ਕੀਤੀ ਕਿ ਭਾਈ ਇਹ ਬਾਣੀ ਕਿਹਦੀ ਹੈ, ਇਹ ਅਕਾਲੀ ਬਾਣੀ ਹੈ, ਇਹ ਧੁਰਕੀ ਬਾਣੀ ਹੈ, ਇਹ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੋਈ ਸਾਨੂੰ ਬਾਣੀ ਬਖਸ਼ਿਸ਼ ਕੀਤੀ ਹੈ ਭਾਈ। ਇਸ ਵਾਸਤੇ ਇਹ ਬਾਣੀ ਜਿਹੜੀ ਹੈ ਇਹ ਰਾਹ ਦਰਸਾਉਣ ਵਾਸਤੇ ਬੂੰਦ ਦੀ ਨਿਆਈ ਹੈ ਪਰਮਾਤਮਾ ਦਾ ਨਾਮ। ਜਿਸ ਤਰ੍ਹਾਂ ਪਪੀਹੇ ਨੂੰ ਆਸ ਲੱਗੀ ਹੁੰਦੀ ਕਿ ਇੱਕ ਦਿਨ ਜ਼ੋਰ ਅੰਬਰ ਦੇ ਵਿੱਚੋਂ ਜਲ ਵਰਸੇਗਾ ਜਿਹਦੇ ਨਾਲ ਮੇਰੀ ਪਿਆਸ ਖਤਮ ਹੋਵੇਗੀ, ਇਸ ਤਰ੍ਹਾਂ ਪ੍ਰੀਤ ਰੱਖਣੀ ਚਾਹੀਦੀ ਪਰਮਾਤਮਾ ਦੇ, ਜਿਵੇਂ ਪ੍ਰਯੋਗ ਕਰਦਾ ਹੋਇਆ ਉਹ ਸਵੰਤੀ ਬੂੰਦ ਦੀ ਉਡੀਕ ਕਰਦਾ ਹੈ, ਮਨ ਵਿੱਚ ਆਸ ਹੁੰਦੀ ਹੈ ਅਤੇ ਪਰਮਾਤਮਾ ਉਸਦੀ ਇੱਕ ਦਿਨ ਆਸ ਪੂਰੀ ਕਰ ਦਿੰਦਾ ਹੈ। ਇਸ ਵਾਸਤੇ ਸਾਨੂੰ ਵੀ ਵਾਹਿਗੁਰੂ 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 ਦਾ ਸਿਮਰਨ, ਧੰਨ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤਾ ਨਾ ਵੀ ਭਾਈ ਕਿਵੇਂ ਜਪਣਾ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵਾ ਹੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵਾ ਹੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ। ਇਹ ਉਪਦੇਸ਼ ਹੈ ਗੁਰੂ ਦਾ ਕਿ ਪਰਮਾਤਮਾ ਦੇ ਨਾਮ ਨੂੰ ਹਮੇਸ਼ਾ ਵਾਸਤੇ ਵਾਹਿਗੁਰੂ ਵਾਹਿਗੁਰੂ ਜਪਦੇ ਰਹਿਣਾ। ਕਬੀਰ ਕੇਸੋ ਕੇਸੋ ਕੋਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੋਕਰੇ ਕਵੇ ਕੇ ਸੁਣੇ ਪੁਕਾਰ। ਕਦੇ ਤਾਂ ਸੁਣੇਗਾ ਨਾ, ਜ਼ਰੂਰ ਸੁਣੇਗਾ। ਇਸ ਵਾਸਤੇ ਭਾਈ ਜਿਹੜਾ ਬੂੰਦ ਦੀ ਨਿਆਈ ਪਰਮਾਤਮਾ ਦਾ ਨਾਮ ਹੈ ਉਹ ਬੇਅੰਤ ਇਸ ਤਰ੍ਹਾਂ ਦਾ ਹੈ ਜਿਹੜਾ ਸਾਡੀਆਂ ਜਨਮਾਂ ਜਮਾਤਰਾਂ ਦੀਆਂ ਪਿਆਸਾਂ ਖਤਮ ਕਰ ਦੇਵੇਗਾ।
ਹਮ ਚਾਤ੍ਰਿਕ ਬਿਲਲ ਬਿਲਲਾਤੀ,
ਤੇ ਉਸ ਬੂੰਦ ਨੂੰ ਉਸ ਅੰਮ੍ਰਿਤ ਨਾਮ ਨੂੰ ਪ੍ਰਾਪਤ ਕਰਨ ਵਾਸਤੇ ਮਹਾਰਾਜ ਫਰਮਾਉਂਦੇ ਹਨ ਕਿ ਜੀਵ ਨੂੰ ਚਾਤ੍ਰਿਕ ਦੀ ਨਿਆਈ ਸਤਿਗੁਰ ਦੇ ਸਨਮੁੱਖ ਅਰਦਾਸ ਕਰਨੀ ਚਾਹੀਦੀ ਹੈ। ਕਿਸ ਤਰ੍ਹਾਂ ਦੀ ਅਰਦਾਸ ਕਰਨੀ ਚਾਹੀਦੀ ਹੈ? ਜਿਸ ਤਰ੍ਹਾਂ ਬੱਚੇ ਮਾਂ ਦਾ ਦੁੱਧ ਚੁੰਘਣ ਵਾਸਤੇ ਵਿਰਲਾਪ ਕਰਦੇ ਨਾ, ਰੋਣ ਲੱਗ ਪੈਂਦੇ ਨੇ, ਸੋ ਮਾਤਾ ਸਮਝ ਜਾਂਦੀ ਹੈ ਕਿ ਹੁਣ ਮੇਰੇ ਬੱਚੇ ਨੂੰ ਭੁੱਖ ਲੱਗੀ ਹੈ, ਇਹਨੂੰ ਦੁੱਧ ਦੀ ਲੋੜ ਹੈ, ਉਹ ਸਾਰੇ ਕੰਮ ਵਿੱਚ ਛੱਡ ਕੇ ਆਪਣੇ ਪੁੱਤਰ ਨੂੰ ਦੁੱਧ ਚੜ੍ਹਾ ਦਿੰਦੀ ਹੈ। ਸੋ ਇਸ ਤਰ੍ਹਾਂ ਸਾਨੂੰ ਭਾਈ ਇੱਕ ਤਰ੍ਹਾਂ ਦਾ ਇਹ ਵਿਰਲਾਪ ਕਰਨਾ ਚਾਹੀਦਾ ਹੈ, ਭਾਵ ਵਾਹਿਗੁਰੂ ਸਿਮਰ ਨਾਲ ਜੁੜ ਕੇ रसना दे नाल परमात्मा दे नाम दी आराधना करनी चाहीदी। चातक दी न्याई चातक तो सिख्या लैनी चाहीदी है कि देखो दिन रात प्रियो 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 जपदा है ना, तो जे कभी भी उदो ही जपेगा जो जो आकाश में बदल होंगे उदो ही जपेगा जो मीह बरसन लग पवेगा, नहीं वो तो जपदा रहिंदा दिन रात। इस वास्ते महाराज सच्चे पातशाह जी ने सानू हुक्म किया उठत बैठ सोवत ध्याईया है मार्ग चलत हरे हर गाईया है, हमेशा वास्ते परमात्मा के नाम नू जपना जपना चाहीदा। तो हजूर का हुक्म है कि भाई बबीहे की न्याई बबीहे तो सिक्ख्या लैके दिन रात परमात्मा तो उस अमृत नाम की मन में इच्छा रख के आशा रख के परमात्मा का सिमरन करना चाहीदा है।
हरि हरि कृपा करहु प्रभ अपनी।
तो नाल अरदास बेनती महाराज साडा कोई जोर नहीं, ये नहीं कि सानू हुण 2 महीने हो गए साल हो गया 10 साल हो गए प्रे प्रे करदिआं नूं परमात्मा का नाम जपदिआं नूं, असीं तो रोज़ 21-21 पाठ जपजी साहब के करदे महाराज हुण 12 साल हो गए ने, हुण उस तों वी वध समां हो गया है, ये कोई जोर नहीं। साध संगत इत्थे ते अरदास ही करनी बनती है क्योंकि जिस नाल जोर न चले खले कीचा अरदास इत्थे ते जोर नहीं चलता, इत्थे ते खलो के हथ जोड़ के गल विच पल्ला पा के शरदा ते भावना दे नाल सतगुरु दे चरणा विच अरदास बेनती करिए। सतगुरु सच्चे पातशाह जी दे जो चरणा च अरदास बेनती होवेगी फिर प्रवान होवेगी। इत्थे साध संगत जे असीं कहीए ना सानू परमात्मा साडे नाल इंसाफ कर, इस तरह के साधु भी हो साधु 12 साल एक सिलते बैठ के भजन करता रहा सिमरन करता रहा आकाशवाणी हुई महात्मा जी बड़ी बंदगी की है तुम दसो थानू की चाहिए ये बदले में की थानू इसका फल दईए, तो मन में हंकार भी पैदा हो गया भी देखो 12 साल बाद ही सही परमात्मा ने भी गलते मेरी बंदगी प्रवानता कर ली ना, तो हुण मैं पूरा हिसाब लवांगा भी 12 साल मैनू भी उड़ीक करनी पई ना। कहता है परमात्मा 12 साल मैं आप जी की भगती की है तो मैं कुछ नहीं मंगता तुहाडे कोलों, मैनू इंसाफ चाहिए इंसाफ करो मेरे नाल। मन में 12 साल का हंकार हो गया तो यह इंसाफ मंगन लग पाया। मुसलमान भरा कहते ने कि जो अल्लाह ताला खुदा नूं याद करना हो ना तो फिर अदल नहीं मंगीदा, अदल हुंदा इंसाफ, फिर फजल मंगीदा, तो फजल हुंदी कृपा। कहते भाई गुरु साहब ने सानूं कहा ना नानक नदरी नदर निहाल, ये तो मेहर नाल ही निहाल होवेगा ना, तो फिर आकाशवाणी होई भगत जी असी तो तुहाडे ते बहुत ही कृपा करनी चाहुंदे सी, हुणे तुहानूं परमात्मा दे नाल मेल देना चाहुंदे सी, ते तुसीं हुण जड़ फड़ लई कि असी ते सानूं इंसाफ चाहीदा है, ते हुण जो दुनियावी इंसाफ है वह तो यह इंसाफ है कि तू इस सिल दे उपर 12 साल बैठा है, तो 12 साल इस सिल नूं अपने सिर ते रख चक के रख, ये सिल तेरे सिर ते बैठे तू भी ते बैठा ना 12 साल हथ जोड़े। फिर कदे आके कहा कि मेथों गलती हो गई, हे अकाल पुरख वाहगुरु मैं भुलनहार जीव हाँ, मारे कहने नहीं भाई अकाल पुरख की आवाज आई नहीं भाई हुण तैनूं इंसाफ मिलेगा। तो सानू तो भाई धन गुरु नानक साहब जी ने यह जाच दसी है तरीका दसिया है, धन गुरु रामदास महाराज सच्चे पातशाह जी अज आपां नूं तरीका दस रहे हैं कि भाई अरदास करनी है बेनती करनी है कि महाराज साढ़े ते फजल कर साढ़े ते मेहर कर साढ़े ते कृपा कर सानू प्राप्ति बख्श दे आप जी दी।
देव हर निमखाती
एक निमख मात्र महाराज साढ़े अमृत की बूंद अमृत नाम की बूंद साढ़े मुख राही साढ़े हिरदे विच प्रवेश होवे साढ़े हिरदे च वस जावे आप जी का पवित्र नाम।
हर दिन रहना सको एक राती
हुण यह हालत बन गई भगती करदिया करदिया हे अकाल पुरख वाहिगुरु आप जी दे नाम तो बिना एक राती ये दिल दीपक शब्द है, ये रत्ती का मतलब नहीं है, कि जिवें थोड़े तो थोड़ा समा एक राती ते एक राती रात का वाचक भी है कि एक रात भी नहीं महाराज आप जी तो बिना साड़ी जिंदगी रूप रात एवं ना बीत जाए एक रत्ती मात्र समा भी महाराज सच्चे पातशाह जी आप जी के नाम तो बिना बतीत करना मुश्किल है। इस वास्ते मेहर करो कृपा करो सतगुरु जी आप जी का समेल बख्शो जी
ज्यों बिने अमल अमली मर जाई है।
होर बेनती करन दा सतगुरु जी तरीका दसदे हन कि जिवें अमल तो बिना जिन्हां नूं अमल लगा होवे ਉਹ ਅਮਲੀ ਮਰ ਜਾਂਦੇ ਨੇ। 36 ਪ੍ਰਕਾਰ ਦੇ ਭੋਜਨ ਦਿਓ ਮਠਿਆਈਆਂ ਪਰੋਸ ਕੇ ਦਿਓ ਕਹਿਣਗੇ ਨਹੀਂ ਸਾਨੂੰ ਅਮਲ ਚਾਹੀਦਾ ਅਤੇ ਜੇ ਇਹੋ ਜਿਹਾ ਸਮਾਂ ਬਣ ਜਾਵੇ ਕਿਤੇ ਉਹਨੂੰ ਜੇਲ੍ਹ ਜਾਣਾ ਪੈ ਜੇ ਜਾਂ ਇਹੋ ਜਿਹੀ ਥਾਂ 'ਤੇ ਪਹੁੰਚ ਜਾਣ ਜਿੱਥੇ ਨਸ਼ਾ ਨਾ ਮਿਲੇ ਅਤੇ ਫਿਰ ਵਾਕਿਆ ਉਹਨਾਂ ਦੀ ਮੌਤ ਹੀ ਹੋ ਜਾਂਦੀ। ਮਹਾਰਾਜ ਕਹਿੰਦੇ ਜਿਵੇਂ ਅਮਲੀ ਤੋਂ ਬਿਨਾਂ ਅਮਲ ਤੋਂ ਬਿਨਾਂ ਅਮਲੀ ਮਰ ਜਾਂਦਾ ਹੈ।
ਹਰ ਦਿਨ ਹਮ ਮਰ ਜਾਤੀ
ਹਰ ਸਾਨੂੰ ਤੁਸੀਂ ਕਿਰਪਾ ਕਰਕੇ ਨਾਮ ਦਾ ਅਮਲ ਲਾਇਆ ਹੋਇਆ ਸਾਡੀ ਆਤਮਾ ਦੀ ਖੁਰਾਕ ਜਿਹੜੀ ਹੈ ਉਹ ਆਪ ਜੀ ਦਾ ਨਾਮ ਹੈ। ਇਸ ਵਾਸਤੇ ਮਹਾਰਾਜ ਜੀ ਅਸੀਂ ਆਪ ਜੀ ਦੇ ਨਾਮ ਤੋਂ ਬਿਨਾਂ ਆਖਾਂ ਜੀਵਾਂ ਵਿਸਰੇ ਮਰ ਜਾਓ ਜਦੋਂ ਆਪ ਜੀ ਦਾ ਨਾਮ ਵਿਸਰਦਾ ਸਾਡੀ ਮੌਤ ਹੋ ਜਾਂਦੀ ਹੈ। ਇਸ ਵਾਸਤੇ ਸਦੀਵ ਕਾਲ ਲਈ ਕਿਰਪਾ ਕਰਕੇ ਰਹਿਮਤ ਕਰਕੇ ਸਾਡੇ ਨਾਮ ਆਪਣੇ ਨਾਮ ਨੂੰ ਸਾਡੇ ਹਿਰਦੇ ਵਿੱਚ ਵਸਾਓ ਜੀ।
ਤੁਮ ਹਰ ਸਰਵਰ ਅਤ ਅਗਾਹ
ਸਲਾਮ ਦੇ ਕੇ ਕਿਰਪਾ ਕਰਦੇ ਹਨ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡਾ ਸਰੂਪ ਕਿਹੋ ਜਿਹਾ ਹੈ। ਤੁਸੀਂ ਤੇ ਇੱਕ ਸਰਵਰ ਸਮੁੰਦਰ ਦੀ ਨਿਆਈ ਹੋ ਇੰਨੇ ਅਗਾਧ ਬੋਧ ਹੋ ਆਪ ਜੀ ਨੂੰ ਮਾਪਿਆ ਨਹੀਂ ਜਾ ਸਕਦਾ ਆਪਦੀ ਸ਼ਕਤੀ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਆਪ ਇੱਕ ਸਮੁੰਦਰ ਦੀ ਨਿਆਈ ਅਗਾਧ ਸ਼ਕਤੀ ਦੇ ਮਾਲਕ ਹੋ ਸਤਿਗੁਰੂ ਜੀ।
ਲਹਿ ਨਾ ਸਕਹਿ ਅੰਤ ਮਾਤੀ
ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੀ ਬੁੱਧ ਛੋਟੀ ਹੈ ਅਸੀਂ ਅਣਜਾਣ ਹਾਂ ਅਲਪੱਗ ਜੀਵ ਹਾਂ ਅਸੀਂ ਕਿਵੇਂ ਆਪ ਜੀ ਦੇ ਸੱਚੇ ਪਾਤਸ਼ਾਹ ਜੀ ਏਡੀ ਵੱਡੀ ਸਰਬੱਗਤਾ ਨੂੰ ਕਿਵੇਂ ਅਸੀਂ ਸਮਝ ਸਕਦੇ ਹਾਂ ਅਸੀਂ ਨਹੀਂ ਸਮਝ ਸਕਦੇ। ਮਹਾਰਾਜ ਸਾਡੀ ਮਤ ਥੋੜ੍ਹੀ ਹੈ ਤੇਰੇ ਗੁਣ ਬਹੁਤੇ ਨੇ ਬੇਅੰਤੀ ਗੁਣ ਨੇ ਤੇਰੇ ਇਸ ਕਰਕੇ ਸਤਿਗੁਰੂ ਜੀ ਬਾਣੀ ਵਿੱਚ ਸਾਨੂੰ ਸਮਝਾ ਦਿੱਤਾ ਕਿ ਗੁਣਾਂ ਦਾ ਅੰਤ ਨਹੀਂ ਆ ਸਕਦਾ ਤੇਰੇ ਕਮਲ ਕਮਲ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ। ਮਹਾਰਾਜ ਤੇਰੇ ਕਿਹੜੇ ਕਿਹੜੇ ਗੁਣ ਕਹਿ ਕੇ ਦੱਸੀਏ ਤੁਸੀਂ ਤੇ ਗੁਣਾਂ ਦਾ ਖਜ਼ਾਨਾ ਸਮੁੰਦਰ ਹੋ। ਇਸ ਵਾਸਤੇ ਮਹਾਰਾਜ ਜੀ ਸਾਡੀ ਮਤ ਥੋੜ੍ਹੀ ਹੈ ਅਤੇ ਤੁਹਾਡੇ ਗੁਣ ਬਹੁਤੇ ਨੇ ਇਸ ਕਰਕੇ ਸਾਡੀ ਮਤ ਆਪ ਜੀ ਦੇ ਸਰੂਪ ਨੂੰ ਨਹੀਂ ਸਮਝ ਸਕਦੀ ਆਪਦੀ ਸ਼ਕਤੀ ਨੂੰ ਨਹੀਂ ਸਮਝ ਸਕਦੀ ਆਪਦੀ ਨਿਤ ਮਰਜ਼ਾਦਾ ਨੂੰ ਵੀ ਨਹੀਂ ਸਮਝ ਸਕਦੀ ਸਾਡੀ ਬਿਰਤੀ।
ਪਰੈ ਪਰੈ ਅਪਰੰਪਰ ਸੁਆਮੀ
ਜਿੰਨੇ ਦੇਵੀ ਦੇਵਤੇ ਨੇ ਪੈਗੰਬਰ ਅਵਤਾਰ ਨੇ ਉਹਨਾਂ ਨੇ ਆਪਣੇ ਆਪਣੇ ਢੰਗ ਦੇ ਨਾਲ ਆਪਣੀ ਸ਼ਕਤੀ ਦਾ ਪ੍ਰਗਟਾਵਾ ਕਰਕੇ ਉਹ ਸ਼ਕਤੀ ਨੂੰ ਅੰਕਿਤ ਕੀਤਾ ਪਰ ਉਹ ਇਸ ਪਰਾ ਦੇ ਵਿੱਚ ਆ ਗਏ ਅਪਰੰਪਰ ਤੋਰੇ ਰਹਿ ਗਏ। ਪਰ ਮਹਾਰਾਜ ਜੀ ਤੂੰ ਪਰੇ ਪਰੇ ਤੈਨੂੰ ਕਿੰਨਾ ਕਸੇ ਵਰਣਨ ਕਰਾਂਗੇ ਜਿੱਥੋਂ ਤੱਕ ਸਾਡੀ ਬਿਰਤੀ ਸ਼ਕਤੀ ਬਿਰਤੀ ਜਾਏਗੀ ਨਾ ਉਹਦੇ ਤੋਂ ਹੋਰ ਪਰੇ ਆ ਤੂੰ। ਕਈ ਵਾਰ ਵਿਚਾਰ ਕਰਦਿਆਂ ਕਰਦਿਆਂ ਅਸੀਂ ਕਹਿੰਦੇ ਵੀ ਆਹ ਗੱਲ ਨਹੀਂ ਹੋ ਸਕਦੀ ਆਹ ਗੱਲ ਕਿਵੇਂ ਹੋ ਸਕਦੀ ਆ ਇਹ ਤੇ ਸਾਡੀ ਮੱਤ ਹੈ ਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ। ਮਹਾਰਾਜ ਤੂੰ ਤਾਂ ਏਡਾ ਸਮਰੱਥ ਹੈ ਤੇ ਸਾਡੀ ਤੇ ਮਤ ਹੀ ਬੜੀ ਛੋਟੀ ਹੈ ਅਸੀਂ ਹੁਣ ਤੁਲਨਾ ਕਰਨ ਲੱਗ ਪਏ ਵੀ ਆਹ ਕੁਝ ਨਹੀਂ ਹੋ ਸਕਦਾ ਆਹ ਕਿਵੇਂ ਹੋ ਸਕਦਾ ਹੈ ਆਹ ਮਹਾਰਾਜ ਨੇ ਕਿਵੇਂ ਲਿਖ ਦਿੱਤਾ ਆਹ ਕਿਵੇਂ ਹੋ ਗਿਆ। ਨਹੀਂ ਭਾਈ ਜਦੋਂ ਤਿੰਨ ਤੋਂ ਕਿਉਂ ਆ ਗਿਆ ਫਿਰ ਸ਼ਰਧਾ ਨਹੀਂ ਰਹਿ ਗਈ ਇਹ ਘਰ ਸ਼ਰਧਾ ਦਾ ਹੈ ਜਿਹਨੇ ਵੀ ਇੱਥੋਂ ਖਜ਼ਾਨੇ ਪਾਏ ਨੇ ਉਹ ਸ਼ਰਧਾ ਨਾਲ ਪਾਏ ਨੇ ਭਾਈ ਉਹ ਵਿਸ਼ਵਾਸ ਦੇ ਨਾਲ ਪਾਏ ਨੇ। ਜਦੋਂ ਤੱਕ ਵਿਸ਼ਵਾਸ ਨਹੀਂ ਬਣ ਵਿੱਚ ਬਣਿਆ ਤਰਕ ਤੇ ਕਿੰਤੂ ਪਰੰਤੂ ਤੋਂ ਰਹਿ ਗਏ ਸੀ ਫਿਰ ਆਪਣੀ ਮਤ ਤੇ ਹੀ ਅਭਿਮਾਨ ਰਹਿ ਗਿਆ ਨਾ ਅਤੇ ਮਹਾਰਾਜ ਨੇ ਸਾਨੂੰ ਹੁਕਮ ਕੀਤਾ ਸੀ ਕਿ ਭਾਈ ਮਤ ਕਿਹਦੀ ਵਰਤਣੀ ਆ ਤੇਰੀ ਮਤ ਜੇ ਬਹੁਤੀ ਹੁੰਦੀ ਜੇ ਪੂਰੀ ਹੁੰਦੀ ਅਧੂਰੀ ਨਾ ਹੁੰਦੀ ਤਾਂ ਫਿਰ ਤਾਂ ਮਹਾਰਾਜ ਨੂੰ ਇਹ ਬਚਨ ਕਹਿਣ ਦੀ ਜ਼ਰੂਰਤ ਨਹੀਂ ਸੀ ਨਾ। ਗੁਰ ਕੀ ਮੱਤ ਤੂੰ ਲੇਹ ਇਆਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਮਨ ਕੀ ਮੱਤ ਤਿਆਗੋ ਹਰ ਜਨ, ਇਹ ਬਾਤ ਕਠੈਣੀ। ਕਹਿੰਦੇ ਇਹ ਕਠਿਨ ਗੱਲ ਹੈ ਆਪਣੀ ਮੱਤ ਛੱਡ ਦੇਣੀ, ਆਪਣੇ ਮਨ ਦੀ ਆਪਣੀ ਬੁੱਧੀ ਦੀ ਸੋਚ ਨੂੰ ਸੰਕੋਚ ਕੇ ਗੁਰੂ ਚਰਨਾਂ ਵਿੱਚ ਅਰਪਣ ਕਰ ਦੇਣਾ ਕਿ ਮਹਾਰਾਜ ਮੇਰੀ ਤੇ ਇੰਨੀ ਕੀ ਮੱਤ ਹੈ, ਆ ਬਖਸ਼ਿਆ ਕਰੋ, ਰਹਿਮਤਾ ਕਰੋ, ਤੇ ਤੂੰ ਤੇ ਪਰੇ ਤੋਂ ਪਰੇ ਹੈ ਮਹਾਰਾਜ, ਕਿੱਥੋਂ ਤੱਕ ਤੈਨੂੰ ਵਰਣਨ ਕਰਾਂਗੇ, ਕਿੱਥੋਂ ਤੱਕ ਤੇਰੇ ਗੁਣਾਂ ਨੂੰ ਯਾਦ ਕਰਾਂਗੇ, ਕਿੰਨੀਆਂ ਕੁ ਬਖਸ਼ਾਂ ਤੇਰੀਆਂ ਦੱਸੀਆਂ ਜਾ ਸਕਦੀਆਂ ਮਹਾਰਾਜ, ਤੂੰ ਪਰੇ ਤੋਂ ਪਰੇ ਹੈ, ਨਹੀਂ ਦੱਸੀਆਂ ਜਾ ਸਕਦੀਆਂ।
ਜਾਣੋ ਆਪਨ ਗਾਤੀ,
ਮਹਾਰਾਜ ਆਪਣੀ ਮਰਜ਼ਾਦਾ ਨੂੰ ਤੇ ਆਪਣੀ ਗਤ ਨੂੰ, ਤੁਮਰੀ ਗਤ ਨੂੰ ਤੇ ਤੁਮ ਹੀ ਜਾਣੀ, ਮਹਾਰਾਜ ਤੂੰ ਆਪ ਹੀ ਜਾਣਦੇ ਹੋ, ਹੋਰ ਕੋਈ ਨਹੀਂ ਜਾਣ ਸਕਦਾ। ਜੇ ਕੋਈ ਜਾਣ ਸਕਦਾ ਹੁੰਦਾ ਤਾਂ ਹੀ ਵਰਣਨ ਕਰਦਾ ਨਾ। ਤਨ ਕਲਗੀਧਰ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦੇ ਵਿੱਚ ਬਿਰਾਜਮਾਨ ਨੇ, ਗੁਰੂ ਕਿਉਂ ਸਿੱਖ ਸੰਗਤਾਂ ਇਕੱਤਰ ਹੋ ਕੇ ਸਤਿਗੁਰੂ ਦੇ ਪਾਸ ਅਰਦਾਸ ਬੇਨਤੀਆਂ ਕਰਦੀਆਂ ਹਨ ਕਿ ਮਹਾਰਾਜ ਜੀ ਗੁਰੂ ਦੀ ਜਿਹੜੀ ਕਥਾ ਹੈ, ਗੁਰਬਾਣੀ ਦੀ ਕਥਾ ਹੈ, ਗੁਰੂ ਸਾਹਿਬ ਦੀ ਕਥਾ ਹੈ, ਅਕਾਲ ਪੁਰਖ ਦੀ ਕਥਾ ਹੈ, ਉਹ ਬਹੁਤ ਸਾਰੇ ਗ੍ਰੰਥਾਂ ਨੇ ਲਿਖੀ ਆ, ਵਰਣਨ ਕੀਤੀ ਹੈ। ਅਸਲ ਵਿੱਚ ਕਥਾ ਹੈ ਕਿ ਧੰਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਜੀਵ ਦੇ ਵਸ ਨਹੀਂ, ਅਸੀਂ ਤੇ ਉਸ ਕਥਾ ਤੋਂ ਸਿੱਖਿਆ ਲੈਣੀ ਹੈ, ਅਸੀਂ ਕਥਾ ਕਰਕੇ ਉਹਦਾ ਅੰਤ ਨਹੀਂ ਪਾ ਸਕਦੇ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਵਿਚਿੱਤਰ ਨਾਟਕ ਦੇ ਵਿੱਚ ਚੌਪੀ ਲਿਖੀ, ਦੋਹਰੇ ਲਿਖੇ ਸਾਨੂੰ ਸਮਝਾਉਣ ਵਾਸਤੇ, ਤੁਮਰੀ ਮਹਿਮਾ ਆਪਣਾ ਉਪਾਰਾ ਜਾ ਕਾ ਅੰਤ ਨਾ ਪਾਵਾ ਪਾਵਾ ਪਾ ਤਾ ਕਾ ਅੰਤ ਨਾ ਪਾਰਾ ਵਾਰਾ, ਕਹਿੰਦੇ ਕੋਈ ਤੇਰਾ ਪਾਰਾਵਾਰ ਪਾ ਹੀ ਨਹੀਂ ਸਕਦਾ, ਤੇਰੀ ਮਹਿਮਾ ਅਪਰ ਪਾਰਾ, ਇੰਨੀ ਅਪਰ ਪਾਰ ਤੇਰੀ ਮਹਿਮਾ ਹੈ। ਤੇ ਫਿਰ ਹੱਥ ਜੋੜੇ ਗੁਰਸਿੱਖਾਂ ਨੇ ਮਹਾਰਾਜ, ਫਿਰ ਉਹਦੇ ਤੱਕ ਪਹੁੰਚ ਕਿਵੇਂ ਹੋ ਸਕਦੀ ਹੈ ਜਿਹਦੀ ਨਿਤ ਮਰਜ਼ਾਦਾ ਨੂੰ ਜਾਣਦੇ ਨਹੀਂ, ਸਮਝਦੇ ਹੀ ਨਹੀਂ, ਤੇ ਫਿਰ ਉਹਦੇ ਨਾਲ ਸੁਮੇਲ ਕਿਵੇਂ ਹੋ ਸਕਦਾ, ਉਹਦੇ ਨਾਲ ਗੱਲਬਾਤ ਕਿਵੇਂ ਹੋ ਸਕਦੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਵ ਦੇਵ ਦੇਵਨ ਕੇ ਰਾਜਾ, ਦੀਨ ਦਿਆਲ ਗਰੀਬ ਨਵਾਜਾ। ਮਹਾਰਾਜ ਕਹਿੰਦੇ ਰਾਜਿਆਂ ਦੇ ਮਹਾਰਾਜੇ ਨੇ ਅਕਾਲ ਪੁਰਖ ਵਾਹਿਗੁਰੂ, ਤੇ ਦੀਨਾਂ ਗਰੀਬਾਂ ਨੂੰ ਨਵਾਜਣ ਵਾਲੇ ਨੇ। ਤੇ ਕਹਿੰਦੇ ਜਦੋਂ ਉਹਦੀ ਕਿਰਪਾ ਹੋ ਜਾਵੇ ਨਾ, ਤੇ ਫਿਰ ਦੋਹਰਾ ਮੂੰਹ ਪੁੱਛਦਾ ਸ਼ਾਸਤਰ ਕੱਟ ਖੱਟ, ਪਿੰਡ ਗਿਰਨ ਚੜ ਜਾਏ, ਅੰਧ ਲਖਾ ਬਦਰੋ ਸੁਣੇ ਜੋ ਕਾਲ ਕਿਰਪਾ ਕਰਾਏ। ਕਹਿੰਦੇ ਗੁਰਸਿੱਖੋ ਘਬਰਾਉਣਾ ਨਹੀਂ, ਜਦੋਂ ਉਹਦੀ ਕਿਰਪਾ ਹੋ ਜਾਵੇ ਨਾ ਤਾਂ ਫਿਰ ਤਾਂ ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਜ ਤੱਤ ਕੋ ਜੀਓ। ਕਹਿੰਦੇ ਇਹ ਮਨ ਜਦੋਂ ਉਣਮਨ ਦੇ ਉੱਪਰ ਜਾ ਕੇ ਟਿਕਦਾ ਨਾ, ਫਿਰ ਤਿੰਨ ਲੋਕ ਦੀਆਂ ਗੱਲਾਂ ਕਰ ਸਕਦਾ ਹੈ, ਪਰ ਉੱਥੇ ਤੱਕ ਲਿਜਾਣ ਵਾਸਤੇ ਸ਼ਰਧਾ ਤੇ ਭਾਵਨਾ ਦੀ ਜ਼ਰੂਰਤ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਇਹ ਬਚਨ ਕਹੇ, ਤੇ ਫਿਰ ਮਹਾਰਾਜ ਕਿਵੇਂ ਅਰਦਾਸ ਕਰੀਏ, ਕਿਵੇਂ ਬੇਨਤੀ ਕਰੀਏ। ਤੇ ਫਿਰ ਅੱਗੇ ਚੌਪੀ ਚ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਸਾਡੀ ਮੱਤ ਕਿੰਨੀ ਕੁ ਹੈ, ਅਸੀਂ ਕਿਵੇਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰ ਸਕਦੇ ਹਾਂ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਗੇ ਕਿਰਪਾ ਕਰਕੇ ਸਾਨੂੰ ਸਮਝਾਇਆ ਕਿ ਗੁਰੂ ਤੇ ਸਿੱਖੋ, ਜਿਹੜੀ ਗੁਰੂ ਦੀ ਕਥਾ ਹੈ ਉਹ ਤੇ ਗੁਰੂ ਸਾਹਿਬ ਆਪ ਹੀ ਜਾਣਦੇ ਨੇ, ਹੋਰ ਕਿਸੇ ਮਨੁੱਖ ਦੇ ਕਥਨ ਤੇ ਵਰਣਨ ਕਰਨ ਦੀ ਇਹ ਯੋਗਤੀ ਯੋਗਤੀ ਨਹੀਂ ਹੈ। ਜਦੋਂ ਹਾਂ ਗੁਰੂ ਕਾ ਸਿੱਖ ਵਿੱਦਿਆ ਪ੍ਰਾਪਤ ਕਰਦਾ ਹੈ, ਅਰਦਾਸ ਬੇਨਤੀ ਕਰਦਾ ਹੈ, ਗੁਰੂ ਸਾਹਿਬ ਬਖਸ਼ਿਆ ਕਰ ਦਿੰਦੇ ਨੇ, ਤੇ ਫਿਰ ਬਹੁਤ ਸਾਰੇ ਗੁਣ ਇਸ ਸਮੁੰਦਰ ਦੇ ਖਜ਼ਾਨੇ ਵਿੱਚੋਂ ਗੁਰੂ ਕੇ ਸਿੱਖ ਵਰਣਨ ਕਰ ਕਰਕੇ, ਜਿਵੇਂ ਸਮੁੰਦਰ 'ਚੋਂ ਛੱਲਾਂ ਉੱਠਦੀਆਂ ਨੇ, ਉਹ ਛੱਲਾਂ ਦਾ ਰੂਪ ਬ੍ਰਹਮ ਗਿਆਨੀ ਮਹਾਂਪੁਰਖ ਤੱਟ ਬੇਤੇ ਛੱਲਾਂ ਦੀਆਂ ਛੱਲਾਂ ਝਰਨੇ ਚਲਾ ਦਿੰਦੇ ਨੇ, ਸੰਗਤਾਂ ਉਹਨੇ ਨਾਲ ਹੀ ਨਿਹਾਲ ਹੋ ਜਾਂਦੀਆਂ, ਨਿਹਾਲੋ ਨਿਹਾਲ ਹੋ ਜਾਂਦੀਆਂ। ਇਸ ਵਾਸਤੇ ਕਹਾਂ ਤੁਛ ਪਪਰਾ ਬੁੱਧ ਹਮਾਰੀ, ਵਰਨ ਸਕਾ ਮਹਿਮਾ ਜੋ ਤਿਉਹਾਰੀ, ਹਮ ਨਾ ਸੰਗਤ ਕਰ ਸਿਰਤ ਤਿਉਹਾਰੀ, ਆਪ ਲਿਓ ਤੁਮ ਕਥਾ ਸੁਧਾਰੀ। ਮਹਾਰਾਜ ਇਹ ਕਥਾ ਤੁਸੀਂ ਆਪ ਹੀ ਕਰ ਸਕਦੇ ਹੋ। ਤੇ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਕਿ ਮਹਾਰਾਜ ਬੜੇ ਵਿਦਵਾਨ ਨੇ, ਕਹਿੰਦੇ ਕਹਾਂ ਲੱਗਾ ਕੀਟ ਬਖਾਨਾ, ਤੁਮਰੀ ਮਹਿਮਾ ਤੋਰ ਪ੍ਰਭ ਜਾਣਾ, तू तू आप ही जानता है महाराज। तो फिर बेनती क्योंकि हर तरह के सिख होंगे ना, कुछ शंकावादी भी होंगे है, कहते महाराज कोई तो जानता होगा। महाराज कहते पिता जन्म जो पूत ना पावा, कहां तुमन का भेद बतावा है। कहते जिमें असी पिता के भेद को जानते हैं, पिता जन्म जो पूत ना पावा, साड़ी माता ने दसिया ना भी आ तेरा पिता है, असी उसकी खोज करन तो नहीं तुरे भी ये साड़ा पिता है कि नहीं। नहीं असी उन्हें नमस्कार की, उसका सत्कार किया, उसका मान आदर किया, उन्हें मन लिया कि यह साड़ा पिता जी है। तो नारा कहिंदे ये गुरबाणी है, गुरु साहब ने सानू एक सिद्धांत दस्सिया कि तू की करना है। धन कलगी धर पातशाह जी ने फिर अगर दस्सिया भी करना की आ, पिता जन्म जो पूत ना पावा है, कहां तुमन का भेद बतावा, तुमरी महिमा तुहे प्रभ जाना है। तो महाराज सच्चे पातशाह जी जिहड़ी तेरी महिमा है, तुमरी प्रभा तुम्हें बने आई, और ना जात बताई। महाराज जिहड़ी तेरी महिमा है ना, वो आप जी नूं पता है कि किन्नी क कथन की जा सकती है, होर कोई उन्हें कह के दस नहीं सकता। तुमरी किरिया तुम्हें प्रभ जानना है, ऊंच नीच कोई सख्त बखाना है। तो फिर बेनती की कि कई तो जी बड़ा लम्मा समा परमात्मा का नाम जप लेंगे ने, वो तो अंत पाल सकते होने। तो हजूर फरमाते ने शेष नाग शेष हंस बनाए, द्वै सुहंस रसना सहाई, रड़त अब लगे नाम पारा, तुमरा तऊ न पावत पारा। कहते शेष नाग दे हजार सिर ने, 2000 रसना ने, ते हजारा ही नाम रोज नवे तो नवे जपदा है। रड़त अब लगे नाम पारा, कहते हुण तक नाम जपदा ही जपदा है, पर तेरा अंत नहीं पा सकता। तुम्हारा सच्चे पातशाह जी फिर किवें अंत पाया जा सकता है। हजूर फरमाते तुमरी किरिया तुम्हें प्रभ जानना है, ऊंच नीच का शक्त बखाना है। कहते हाँ थोड़ी बहुती शक्ति जो परमात्मा दिंदा ना, फिर उस शक्ति नूं वर्णन किया जा सकता है। तो फिर सतगुरु जी कृपा करो, रहमत करो, गुरु के सिख नूं करना की चाहिए। महाराज सच्चे पातशाह जी फरमाते ने तुमरी प्रेम भगत जब गहो, शोर कथा सभी तब कहो। कहिंदे भाई ये हुक्म है गुरु गुरु के सिख नूं, तुमरी प्रेम भगत जब कहो, तेरी प्रेमा भगती जदों गुरु के सिख ने ग्रहण कर ली, तो जिन्होंने की फिर भाई उन्हें अपनी कथा छड़ती। फिर कहता तू तू करता तू हुआ, मुझ मेरा न हूं, जब आपा पर का मिट गया, जत देखा तत तू। क्योंकि जदों प्रेमा भगती गह ली तो हजूर का हुक्म है तुमरी प्रेम भगत जब कहो, शोर कथा। फिर कहते आ कथा आंडा पहला होया कि मुर्गी पहला हुई, आ किमें हो गया, आ किमें हो गया। कहते भाई तुमरी किरिया कहा को कह, समझत बात उर्जित मत रहा। कलगी धर्मा एक फरमाते ने कि महाराज जदों तुम इस चक्कर च पै जाओगे ना भी आ क्यों होया, आ किमें हो गया, कहिंदे फिर तुहाडी मत उन्नी की है, तुसी उलझ जाओगे इहदे विच, उरजत मत रहा। कहिंदे फिर भाई तुमरी कह किरिया कहां तो कहे, समझत बात इस गल नूं समझदिया समझदिया मत उलझ जाएगी। जिहड़ा आपां नूं कम करन वास्ते कहा ना उही करिए, कि असीं प्रेम प्रेम दे नाल खंडे बाटे दा अमृत छक के गुरु के सिंह सजना है, गुरु के खालसे बनना है, सिद्धांत रखने ने, पंजां ककारां दी रहत रखनी है, पंज बाणियां अमृत वेले पढ़नियां है, ते जदों गुरु का सिख मिले प्रेम दे नाल फतेह बुलाउणी है, शरदा भावना दे नाल रहना है, हर एक धर्म का सत्कार करदिआं होइआं अपने धर्म विच परपक रहना है, अपने धर्म के उपर हमेशा वास्ते इन्ना अडल रहना है कि किसी धर्म की शोभा करदिआं करदिआं शामंदी नहीं करनी कि अपने धर्म नूं गवा के बह जाओ। नहीं महाराज कहिंदे भाई जी तैयार बर तैयार रहना है, तो कृपा गुरु ने करनी, कृपा गुरु साहब ने करनी है, ये अपना जोर नहीं। तो अज की होया भाई जो कलगी धर महाराज सच्चे पातशाह जी ने महाराज ने इन बख्शिया कीतिया ਅੱਜ ਕਿੰਤੂ ਕਰਦੇ ਨੇ ਕਿ ਗੁਰੂ ਸਾਹਿਬ ਨੇ ਆਪਣੀ ਪ੍ਰਾਤਨ ਕਥਾ ਆਤਮ ਕਥਾ ਦੇ ਵਿੱਚ ਵਿਚਿੱਤਰ ਨਾਟਕ ਦੇ ਵਿੱਚ ਲਿਖ ਮਾਰੀ, ਇਹਦੀ ਕੀ ਲੋੜ ਸੀ? ਵੀ ਭਾਈ ਸੋਚ ਕੇ ਦੇਖੋ, ਅੱਜ ਜਿਸ ਤਰ੍ਹਾਂ ਦਾ ਯੁੱਗ ਚੱਲ ਰਿਹਾ ਹੈ, ਕੋਈ ਵੀ ਕਹਿ ਦਿੰਦਾ ਵੀ ਗੁਰੂ ਸਾਹਿਬ ਦਾ ਪਿਛੋਕੜ ਤਾਂ ਇਸਲਾਮ ਨਾਲ ਮਿਲਦਾ, ਯਹੂਦੀਆਂ ਨਾਲ ਮਿਲਦਾ ਹੈ, ਇਹ ਤਾਂ ਫਲਾਨਿਆਂ ਨਾਲ ਮਿਲਦਾ ਹੈ। ਅਤੇ ਜਦੋਂ ਆਪਾਂ ਤਰਕ ਕਰਦੇ ਵੀ ਨਹੀਂ ਮਿਲਦਾ, ਉਹ ਕਹਿੰਦੇ ਸਾਨੂੰ ਵੱਧ ਪਤਾ, ਤੁਹਾਨੂੰ ਥੋੜ੍ਹਾ ਜ਼ਿਆਦਾ ਪਤਾ, ਫਿਰ ਫਲਾਨੇ ਦੀ ਲਿਖਤ ਲੈ ਲਓ, ਕਹਿੰਦੇ ਫਲਾਨੇ ਦੀ ਲੈ ਲਓ, ਫਿਰ ਮੁਕਾਬਲਾ ਕਿਹਦੇ ਨਾਲ ਕਰਦੇ? ਇਹ ਤਾਂ ਕਲਗੀਧਰ ਮਹਾਰਾਜ ਨੇ, ਗੁਰੂ ਗਰੀਬ ਨਿਵਾਜ ਨੇ ਐਸੀ ਕਿਰਪਾ ਕੀਤੀ, ਆਪਣੀ ਕਥਾ ਆਪ ਹੀ ਲਿਖਤੀ, ਭੁਲੇਖਾ ਰਹਿ ਹੀ ਨਾ ਜਾਵੇ ਕੋਈ ਵੀ। ਦੋ ਪੱਖ ਦੁਨੀਆਂ ਦੇ ਵਿੱਚ ਹੁੰਦੇ ਸਾਧ ਸੰਗਤ, ਜਦੋਂ ਵੀ ਕਿਸੇ ਦੀ ਕਥਾ ਲਿਖੀ ਜਾਂਦੀ ਹੈ ਨਾ, ਇੱਕ ਤਾਂ ਉਹਦੀ ਪਰਿਵਾਰਕ ਕਥਾ ਲਿਖੀ ਜਾਂਦੀ ਹੈ ਵੀ ਇਹਦਾ ਪਿਛੋਕੜ ਕੀ ਹੈ, ਅਤੇ ਇੱਕ ਉਹਦਾ ਅਧਿਆਤਮਿਕ ਪੱਖ ਕੀ ਹੈ, ਉਹਦੇ ਕਰਮ ਕੀ ਹੈ, ਉਹਦੇ ਕਾਰਜ ਕਿਹੋ ਜਿਹੇ ਨੇ, ਉਹਨੇ ਸੰਸਾਰ 'ਚ ਵਿੱਚ ਆ ਕੇ ਕੀਤਾ ਕੀ, ਅਤੇ ਉਹ ਗੱਲਾਂ ਦੁਨੀਆਂ ਵਿੱਚ ਰਹਿ ਜਾਂਦੀਆਂ ਨੇ। ਇਸ ਵਾਸਤੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੂੰ ਪੁੱਛਿਆ ਨਾ ਕਿ ਮਹਾਰਾਜ ਜੀ ਤੁਸੀਂ ਸੰਸਾਰ ਵਿੱਚ ਆਏ, ਤੁਹਾਡਾ ਪਿਛੋਕੜ ਕੀ ਆ, ਅਤੇ ਮਹਾਰਾਜ ਨੇ ਸਿੱਧੇ ਰੂਪ ਵਿੱਚ ਇਹ ਬਚਨ ਲਿਖੇ ਨੇ ਕਿ ਮੇਰਾ ਜੇ ਪਿਛੋਕੜ ਪੁੱਛਣਾ ਨਾ ਕਿ ਕਿੱਥੋਂ ਇਹ ਲੈਣ ਤੁਰੀ, ਕਿੱਥੋਂ ਇਹ ਸ਼ਕਤੀ ਦੀ ਜਿਹੜੀ ਜੋਤ ਸੀ ਜਗੀ, ਇਹਦਾ ਪਿਛੋਕੜ ਦੇਖਣਾ ਹੈ, ਤਾਂ ਫਿਰ ਸਤਿਗੁਰ ਧੰਨ ਕਲਗੀਧਰ ਪਾਤਸ਼ਾਹ ਜੀ ਆਪ ਅੰਕਿਤ ਕਰਦੇ ਨੇ, ਆਪਣੇ ਕਰ ਕਮਲਾਂ ਨਾਲ ਲਿਖਦੇ ਨੇ, ਸ੍ਰੀ ਨਾਨਕ ਅੰਗਦ ਕਰ ਮਾਨਾ, ਅਮਰਦਾਸ ਅੰਗਦ ਪਹਿਚਾਨਾ, ਕਹਿੰਦੇ ਲਓ ਆਹ ਸਾਡਾ ਪਿਛੋਕੜ ਹੈ। ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ 'ਤੇ ਕਿਰਪਾ ਕਰ ਦਿੱਤੀ, ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾ ਮੂੜ ਨਾ ਪਾਇਓ। ਹਜ਼ੂਰ ਫਰਮਾਉਂਦੇ ਨੇ ਕਿ ਪਹਿਲਾਂ ਕੌਣ ਹੋਇਆ? ਸ੍ਰੀ ਨਾਨਕ ਅੰਗਦ ਕਰ ਮਾਨਾ, ਅੰਗਦ ਅਮਰਦਾਸ, ਅਮਰਦਾਸ ਅੰਗਦ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾ ਮੂੜ ਨਾ ਪਾਇਓ। ਕਹਿੰਦੇ ਸਮਝਦਾਰ ਗਿਆਨਵਾਨ ਬੁੱਧੀਵਾਨ ਗੁਰਮੁਖ ਪਿਆਰੇ ਨੇ ਇਸ ਗੱਲ ਨੂੰ ਸਮਝ ਲਿਆ ਕਿ ਜੋਤ ਰੂਪ ਹਰਿਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸੇ ਤਤ ਮਿਲਾਇਓ। ਅਤੇ ਜਿਹੜੇ ਕਹਿੰਦੇ ਚੁੰਝ ਗਿਆਨੀ ਸੀ ਨਾ, ਉਹ ਸਮਝ ਨਹੀਂ ਸਕੇ, ਉਹ ਕਹਿੰਦੇ ਨਹੀਂ ਇਹ ਰਾਮ ਚੰਦਰ ਦੀ ਲਾਦ ਹੈ ਜੀ, ਪਿੱਛਾ ਜੀ ਪਿਛੋਕੜ ਇਹਨਾਂ ਦਾ ਫਲਾਨਾ ਜੀ, ਉਦੋਂ ਪਿੱਛੇ ਚੱਲਿਆ ਜੀ ਅਸੀਂ। ਮਹਾਰਾਜ ਕਹਿੰਦੇ ਜੇ ਤਾਂ ਕਰਨੀ ਜੋਤ ਦੀ ਗੱਲ, ਅਤੇ ਇਹ ਸਾਡੀ ਜੋਤ ਹੈ, ਇਹ ਸਾਧੂ ਲੋਕਾਂ ਨੇ, ਸਾਧੂ ਪੁਰਸ਼ਾਂ ਨੇ, ਸਤਿਪੁਰਖਾਂ ਨੇ ਇਸ ਗੱਲ ਨੂੰ ਸਮਝ ਲਿਆ, ਅਤੇ ਮੂਰਖ ਲੋਕ ਚਰਚਾ ਦੇ ਵਿੱਚ ਹੀ ਰਹਿ ਗਏ, ਮੂੜ ਨਾ ਪਾਇਓ। ਮਹਾਰਾਜ ਕਹਿੰਦੇ ਮੂਰਖ ਲੋਕ ਨਹੀਂ ਸਮਝ ਸਕਦੇ, ਇਸ ਭੇਦ ਨੂੰ ਸਮਝ ਹੀ ਨਹੀਂ ਸਕੇ। ਕਹਿੰਦੇ ਕਿਉਂ ਮਹਾਰਾਜ? ਕਹਿੰਦੇ ਭਿੰਨ ਭਿੰਨ ਸਭ ਹੀ ਕਰ ਮਾਨਾ। ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਵੱਖਰਾ ਸਮਝਿਆ, ਗੁਰੂ ਤੇਗ ਬਹਾਦਰ ਸਾਹਿਬ ਨੂੰ ਵੱਖਰਾ ਸਮਝਿਆ, ਸਮਝ ਨਹੀਂ ਸਕੇ ਵੀ ਇੱਕ ਜੋਤ ਸੀ, ਏਕ ਰੂਪ, ਇਹ ਏਕ ਜੋਤ ਕਿਹਨੂੰ ਪਛਾਣਨਾ? ਕਹਿੰਦੇ ਕਿਸੇ ਕਿਸੇ ਨੇ ਇਸ ਜੋਤ ਨੂੰ ਸਮਝ ਲਿਆ ਕਿ ਇੱਕੋ ਹੀ ਜੋਤ ਹੈ। ਸਿੱਖ ਅਰਦਾਸ ਕਰਦੇ ਨੇ ਦਸਾਂ ਪਾਤਸ਼ਾਹਾਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਕਰਦੇ ਨੇ ਰੋਜ਼ ਅਰਦਾਸ, ਅਤੇ ਮਹਾਰਾਜ ਕਹਿੰਦੇ ਕਿਸੇ ਕਿਸੇ ਨੇ ਸਮਝ ਲਿਆ, ਜਿਨ ਜਾਨਾ ਤਿੰਨੀ ਸਿੱਧ ਪਾਈ, ਬਿਨ ਜਾਨੇ ਸਿੱਧ ਹਾਥ ਨਾ ਆਈ। ਕਹਿੰਦੇ ਜਿਹਨੇ ਸਮਝ ਲਿਆ ਨਾ, ਉਹਨੂੰ ਤਾਂ ਇਹ ਜੁਗਤੀ ਉਹਦੇ ਹੱਥ ਵਿੱਚ ਆ ਗਈ ਕਿ ਗੁਰੂ ਨਾਨਕ ਗੋਬਿੰਦ ਰੂਪ ਆਪ ਹੀ ਗੁਰੂ ਨਾਨਕ ਸਾਹਿਬ, ਆਪ ਹੀ ਕਲਗੀਧਰ ਪਾਤਸ਼ਾਹ। ਪ੍ਰੈਕਟੀਕਲ ਕਰਕੇ ਵੀ ਦਿਖਾਏ ਮਹਾਰਾਜ ਨੇ, ਪਰ ਜੋ ਲਿਖਿਆ ਕਲਗੀਧਰ ਮਹਾਰਾਜ ਨੇ, ਕਹਿੰਦੇ ਭਾਈ ਜਿਹਨੇ ਮੰਨ ਲਿਆ, ਕਹਿੰਦੇ ਉਹਨਾਂ ਦੇ ਹੱਥ ਵਿੱਚ ਇਹ ਜੁਗਤੀ ਆ ਗਈ, ਬਿਨ ਸਮਝੇ ਸਿੱਧ ਹੱਥ ਨਾ ਆਈ। ਕਹਿੰਦੇ ਬਿਨਾਂ ਸਮਝੇ ਤੋਂ ਇਹ ਚਰਚਾ ਹੀ ਰਹਿ ਗਈ, ਫਿਰ ਵੀ ਇਹ ਫਲਾਨਾ ਪਿਛੋਕੜ ਸੀ ਜੀ, ਫਲਾਨਾ ਸੀ, ਅਕਸਰ ਕਿਤੇ ਤੇ ਆਉਣਾ ਹੀ ਸੀ ਨਾ। ਜਦੋਂ ਅਸੀਂ ਇਤਿਹਾਸ ਲਿਖਦੇ ਹਾਂ ਨਾ, ਦਾਸ ਨੇ ਮਹਾਂਪੁਰਖਾਂ ਦੀ ਕਿਤਾਬ ਲਿਖੀ, ਜੀਵਨੀ ਲਿਖੀ, ਉਹਦਾ ਪਿਛੋਕੜ ਵੇਖਣ ਵਾਸਤੇ ਮੈਨੂੰ ਬਹੁਤ ਮਿਹਨਤ ਕਰਨੀ ਪਈ। ਸਾਧ ਸੰਗਤ ਜੀ ਪਿਛੋਕੜ ਜਾਂਦੇ ਹਾਂ ਨਾ, ਪਿੱਛੇ ਨੂੰ ਤੁਰੇ ਜਾਂਦੇ ਹਾਂ, ਅਤੇ ਕਿੱਥੋਂ ਕੁ ਤੱਕ ਜਾਵਾਂਗੇ ਆਪਾਂ? ਕਲਗੀਧਰ ਪਾਤਸ਼ਾਹ ਨੂੰ ਵੀ ਇਹ ਬਚਨ ਲਿਖੇ ਕਿ ਮੈਂ ਕਿੱਥੋਂ ਕੁ ਤੱਕ ਜਾਵਾਂ, ਅਤੇ ਅਖੀਰ 'ਚ ਕਹਿੰਦੇ ਹੋਏ ਅਕਾਲ ਪੁਰਖ ਵਾਹਿਗੁਰੂ ਮੇਰੇ 'ਤੇ ਤਾਂ ਤੁਸੀਂ ਮਿਹਰ ਕੀਤੀ ਆ, ਇਸ ਕਰਕੇ ਮੈਂ ਕੁਝ ਕੁ ਦੱਸ ਦਿੰਦਾ। ਅਤੇ ਮਹਾਰਾਜ ਰਾਮ ਚੰਦਰ ਤੋਂ ਨਹੀਂ ਚੱਲੇ, ਮੈਂ ਆਹ ਬੇਨਤੀ ਪੂਰੀ ਕਰ ਲਵਾਂ ਪਹਿਲਾਂ। ਸਾਧ ਸੰਗਤ ਮਹਾਰਾਜ ਕਹਿੰਦੇ ਇਹ ਬਿਨਾਂ ਸਮਝੇ ਤੋਂ ਇਹ ਗੱਲ ਹੱਥ ਵਿੱਚ ਨਹੀਂ ਆਉਣੀ, ਜੁਗਤੀ ਨਹੀਂ ਫੜ ਸਕਦੇ ਤੁਸੀਂ। ਜੁਗਤੀ ਫੜੋਂਗੇ ਜਦੋਂ ਮੰਨ ਲਿਆ ਤੁਸੀਂ, ਜਦੋਂ ਅਰਦਾਸ ਕੀਤੀ ਨਾ, ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੀ ਉਹੀ ਜੋਤ ਹੈ, ਅਤੇ ਕਲਗੀਧਰ ਵੀ ਉਹੀ ਜੋਤ ਹੈ। ਅਤੇ ਮਹਾਰਾਜ ਕਹਿੰਦੇ ਫਿਰ ਕੀ ਹੋਇਆ ਤੋਂ ਅੱਗੇ? ਕਹਿੰਦੇ ਰਾਮਦਾਸ ਹਰਸ਼ੋ ਮਿਲ ਗਏ, ਗੁਰਤਾ ਦੇ ਤੇ ਅਰਜਨ ਭਏ। ਜਦ ਅਰਜਨ ਪ੍ਰਲੋਕ ਸੁਧਾਰੇ, ਹਰਗੋਬਿੰਦ ਤੇ ਥਾਂ ਬਿਠਾਰੇ, ਹਰਗੋਬਿੰਦ ਪ੍ਰਲੋਕ ਸੁਧਾਰੇ, ਸ੍ਰੀ ਹਰ ਰਾਏ ਤੇ ਥਾਂ ਬਿਠਾਰੇ, ਕਹਿੰਦੇ ਫਿਰ ਸੱਤਵੇਂ ਪਾਤਸ਼ਾਹ ਤੱਕ ਜੋਤ ਆ ਗਏ। ਹਰੀ ਕ੍ਰਿਸ਼ਨ ਤਿਨਕੇ ਸੁੱਤ ਵਏ, ਕਹਿੰਦੇ ਗੁਰੂ ਹਰਕ੍ਰਿਸ਼ਨ ਜੀ ਗੁਰੂ ਹਰਿਰਾਏ ਸਾਹਿਬ ਦੇ ਸਪੁੱਤਰ ਹੋਏ ਨੇ, ਤਿੰਨ ਤੇ ਤੇਗ ਬਹਾਦਰ ਪਏ। ਕਹਿੰਦੇ ਉਹਨਾਂ ਤੋਂ ਫਿਰ ਇਹ ਜੋਤ ਆ ਗਈ ਗੁਰੂ ਤੇਗ ਬਹਾਦਰ ਵਿੱਚ। ਅਤੇ ਗੁਰੂ ਤੇਗ ਬਹਾਦਰ ਸਾਹਿਬ ਕੌਣ ਸੀ? ਇੱਥੇ ਮਹਾਰਾਜ ਨੇ ਇਹ ਖੁਲਾਸਾ ਕੀਤਾ। ਸਾਧ ਸੰਗਤ ਕਈ ਵਿਦਵਾਨਾਂ ਨੇ ਕਿਤਾਬਾਂ ਲਿਖੀਆਂ, ਦਾਸ ਨੇ ਪੜ੍ਹੀਆਂ। ਕੋਈ ਕਹਿੰਦਾ ਜੋ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੀਸ ਦਿੱਤਾ, ਉਹ ਹਿੰਦ ਦੀ ਖਾਤਰ ਦਿੱਤਾ, ਤਿਲਕ ਜਮੀ ਦੀ ਖਾਤਰ ਨਹੀਂ ਦਿੱਤਾ। ਕੋਈ ਕਹਿੰਦੇ ਮਜਲੂਮ ਦੀ ਖਾਤਰ ਦਿੱਤਾ, ਕੋਈ ਕੁਝ ਕਹਿੰਦਾ, ਕੋਈ ਕੁਝ ਕਹਿੰਦਾ। ਪਰ ਜਦੋਂ ਅਸੀਂ ਅਸਲੀਅਤ ਜਾਣਨੀ ਹੋਵੇਗੀ, ਤੇ ਫਿਰ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਕਰ ਕਲਮਾਂ ਕਮਲਾਂ ਨਾਲ ਕੀ ਲਿਖਦੇ ਨੇ? ਕਹਿੰਦੇ ਤਿੰਨ ਤੇ ਤੇਗ ਬਹਾਦਰ ਪਏ, ਅੱਠਵੇਂ ਪਾਤਸ਼ਾਹ ਤੋਂ ਬਾਅਦ ਫਿਰ ਜੋਤ ਗੁਰੂ ਤੇਗ ਬਹਾਦਰ ਵਿੱਚ ਆ ਗਈ। ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀ ਕੌਤਕ ਕੀਤੇ? ਤਿਲਕ ਜਨੂ ਰਾਖਾ ਪ੍ਰਤਾਕ, ਕਿਨੋ ਬੜੋ ਕਲੂ ਮੈਂ ਸਾਕ, ਧਰਮ ਹੇਤ ਸਾਧਨ ਜਿਨ ਕੀ ਆ, ਸੀਸ ਦੀਆ ਪਰ ਸਿਰ ਨਦੀ ਆ। ਧਰਮ ਹੇਤ ਇਤੀ ਜਿਨ ਕਰੇ, ਸੀਸ ਦੀਆ ਪਰ ਸੀ ਨਾ ਉਚਰੀ। ਕਹਿੰਦੇ ਇਹੋ ਜਿਹਾ ਕੰਮ ਕਿਹਨੇ ਕੀਤਾ? ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਫਿਰ ਅੱਗੇ ਲਿਖਦੇ ਦੋਹਰਾ, ਠੀਕਰ ਫੋਰ ਦਲੀਸ ਸਿਰ, ਪ੍ਰਾਪਰ ਕੀਆ ਪਿਆਨ, ਤੇਗ ਬਹਾਦਰ ਕੇ ਚਲਤ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਹਨੂੰ ਆਣ। ਕਹਿੰਦੇ ਕੋਈ ਨਹੀਂ ਕਰ ਸਕਿਆ ਅੱਜ ਤੱਕ, ਜਿਹੜੇ ਕੌਤਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀਤੇ ਕੋਈ ਕਰ ਸਕਿਆ? ਕੋਈ ਨਹੀਂ ਕੀਤੇ, ਨਾ ਕੋਈ ਕਰ ਸਕਦਾ ਹੈ। ਧਰਮ ਕਿਸੇ ਦਾ, ਧਰਮ ਦੀਆਂ ਨਿਸ਼ਾਨੀਆਂ, ਧਰਮ ਦੇ ਚਿੰਨ ਕਿਸੇ ਦੇ? ਅਸੀਂ ਉਸ ਧਰਮ ਦੇ ਧਾਰਨੀ ਨਹੀਂ। ਉਹ ਚਿੰਨ ਪਹਿਲਾਂ ਤੋਂ ਧੰਨ ਗੁਰੂ ਨਾਨਕ ਸਾਹਿਬ ਇਨਕਾਰੀ ਹੋਏ, ਪਰ ਜਦੋਂ ਮਜ਼ਲੂਮਤਾ ਦੇਖੀ, ਸਾਧ ਸੰਗਤ ਤਰਸ ਖਾ ਕੇ ਇੱਕ ਧਰਮ ਨੂੰ ਬਚਾਉਣ ਦੀ ਖਾਤਰ, ਤੇ ਫਿਰ ਤਿਲਕ ਜਮੂ ਰਾਖਾ ਪ੍ਰਵਤਾਕ, ਕਿਨੋਂ ਬੜੋ ਕਲੂ ਮੈਂ ਸਾਕਾ। ਕਹਿੰਦੇ ਇਸ ਕਲਯੁਗ ਦੇ ਵਿੱਚ ਏਡਾ ਵੱਡਾ ਸਾਕਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀਤਾ। ਤੇ ਮਹਾਰਾਜ ਕਹਿੰਦੇ ਹੁਣ ਮੈਂ ਦੱਸਦਾ ਮੈਂ ਕੌਣ ਹੈ, ਅਬ ਮੈਂ ਆਪਣੀ ਕਥਾ ਬਖਾਨੋ। ਤਬ ਸਾਧਤ ਜੇ ਬਿਦਮੇ ਆਨੋ, ਕਹਿੰਦੇ ਮੈਂ ਤਬ ਸਾਧਦਾ ਪਿਆ ਸੀ, ਮੈਂ ਤੇ ਐਨ ਆਨੰਦ ਦੇ ਵਿੱਚ ਸੀ। ਤੇ ਉੱਥੋਂ ਫਿਰ ਅਕਾਲ ਪੁਰਖ ਨੇ, ਜਦੋਂ ਅਸੀਂ ਤਪੱਸਿਆ ਕਰਦਿਆਂ 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 ਇੰਨੀ ਤਪੱਸਿਆ ਕੀਤੀ, ਇਹ ਵਿਦ ਕਰਤ ਤਪੱਸਿਆ ਭਇਓ, ਦੁਆਏ ਤੇ ਏਕ ਰੂਪ ਹੋ ਗਏ ਹੋ, ਕਹਿੰਦੇ ਦੋਵਾਂ ਤੋਂ ਇੱਕ ਰੂਪ ਹੋ ਗਏ। ਫਿਰ ਮੇਰਾ ਤੇ ਇਸ ਜੀਵ ਦੇ ਇਸ ਦਾ ਫਰਕ ਨਹੀਂ ਰਿਹਾ, ਅਸੀਂ ਅਕਾਲ ਪੁਰਖ ਦੇ ਵਿੱਚ ਭੇਤਾ ਪ੍ਰਾਪਤ ਕਰ ਲਈ। ਫਿਰ ਐਸੇ ਆਨੰਦ ਦੇ ਵਿੱਚ ਆਏ, ਤੇ ਫਿਰ ਕਹਿੰਦੇ ਅਕਾਲ ਪੁਰਖ ਨੇ ਸਾਨੂੰ ਹੁਕਮ ਕੀਤਾ ਕਿ ਤੈਨੂੰ ਸੰਸਾਰ ਵਿੱਚ ਭੇਜਣਾ। ਭੇਜਣਾ ਕਿਵੇਂ? ਅਕਾਲ ਪੁਰਖ ਬਾਚ, ਇੱਥੇ ਕਲਗੀਧਰ ਆਪਣਾ ਨਹੀਂ ਲਿਖਦੇ, ਜੋ ਅਕਾਲ ਪੁਰਖ ਨੇ ਕਿਹਾ ਉਹ ਲਿਖਿਆ। ਮੈਂ ਆਪਣਾ ਸੁੱਤ ਤੋਹੇ ਨਵਾਜਾ, ਪੰਥ ਪਰਚ ਕਰਬੇ ਕੋ ਸਾਜਾ। ਕਹਿੰਦੇ ਮੈਂ ਤੁਹਾਨੂੰ ਆਪਣਾ ਪੁੱਤਰ ਬਣਾ ਕੇ ਸੰਸਾਰ ਵਿੱਚ ਭੇਜਦਾ, ਤੁਸੀਂ ਇੱਕ ਪੰਥ ਪ੍ਰਗਟ ਕਰਨਾ ਸੰਸਾਰ ਵਿੱਚ ਜਾ ਕੇ। ਹੁਣ ਇੱਥੇ ਵਿਚਾਰ ਆਉਂਦੀ ਆ ਕਿ ਪਹਿਲਾਂ ਜੋਤ ਨਹੀਂ ਸੀ ਉਹ, ਨਹੀਂ ਉਸੇ ਜੋਤ 'ਤੇ ਭੇਜਣ ਵਾਸਤੇ ਤਿਆਰ ਕੀਤਾ ਕਲਗੀਧਰ ਮਹਾਰਾਜ ਨੂੰ। ਅਕਾਲ ਪੁਰਖ ਨੇ ਕਿਹਾ ਕਿ ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਸੰਸਾਰ ਵਿੱਚ ਭੇਜਦਾ, ਭੇਜਦਾ ਵੀ ਕਿੱਥੇ ਹੈ? ਜਿੱਥੇ ਪਹਿਲਾਂ ਹੀ ਗੱਲ ਕੀਤੀ ਧਰ ਪਾਤਸ਼ਾਹ ਦੇ ਜਾਣ ਵਾਸਤੇ ਇੱਕ ਜੋਤ ਤਿਆਰ ਹੈ, ਉਹ ਜੋਤ ਹੀ ਇਹਦੇ ਵਿੱਚ ਪ੍ਰਵੇਸ਼ ਕਰਨੀ ਹੈ। ਉਹ ਜੋਤ ਪਹਿਲਾਂ ਆ ਚੁੱਕੀ ਹੈ, ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਜੋਤ 'ਤੇ ਪਹੁੰਚੀ ਹੋਈ ਹੈ। ਅਤੇ ਫਿਰ ਉਹ ਸਬੱਬ ਕਿਵੇਂ ਬਣਿਆ? ਕਲਗੀ ਧਰਮਾਂ ਲਿਖਦੇ ਨੇ ਤਾਤ ਮਾਤਮ ਲੱਖ ਅਰਾਧਾ, ਬਹੁਬਿਧ ਯੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲੱਖ ਕੀ ਸੇਵਾ, ਤਾਤ ਭੈ ਪ੍ਰਸੰਨ ਗੁਰਦੇਵਾ। ਕਹਿੰਦੇ ਮੇਰੇ ਮਾਤਾ ਪਿਤਾ ਨੇ ਵੀ ਬਹੁਤ ਤਰ੍ਹਾਂ ਦੀ ਤਪੱਸਿਆ ਕੀਤੀ ਅਕਾਲ ਪੁਰਖ ਨਾਲ, ਇਹ ਕਿਵੇਂ ਹੋਏ? ਅਤੇ ਉਹਨਾਂ ਦੇ ਮਨ ਵਿੱਚ ਜਿਹੜੀ ਇੱਛਾ ਸੀ, ਮੇਰੀ ਮਾਤਾ ਦੇ ਮਨ ਵਿੱਚ ਇੱਛਾ ਸੀ, ਧੰਨ ਮਾਤਾ ਗੁਜਰ ਕੌਰ ਜੀ ਦੇ, ਕਹਿੰਦੇ ਉਹ ਇੱਛਾ ਪੂਰੀ ਕਰਨ ਵਾਸਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਵਾਲੀ ਜੋਤ ਚੁਕਾਉਣ ਵਾਸਤੇ ਕਹਿੰਦੇ ਮੈਨੂੰ ਉੱਥੇ ਭੇਜ ਦਿੱਤਾ। ਅਤੇ ਕਹਿੰਦੇ ਇਸ ਢੰਗ ਦੇ ਨਾਲ ਮੈਂ ਇਸ ਸੰਸਾਰ ਵਿੱਚ ਆਇਆ, ਅਤੇ ਹਲੇ ਜੋ ਫਿਰ ਆ ਕੇ ਇੱਥੇ ਕਾਰਜ ਕੀਤੇ ਕਲਗੀ ਧਰਮਾਂ ਦੇ ਸੱਚੇ ਪਾਤਸ਼ਾਹ ਜੀ ਨੇ। ਸਤਿਸੰਗ ਜੀ, ਸਮਾਂ ਬੜਾ ਥੋੜ੍ਹਾ ਹੁੰਦਾ ਹੈ, ਉਹਦੇ ਵਿੱਚ ਹੀ ਮੈਂ ਬੇਨਤੀ ਸਮਾਪਤ ਕਰਨੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਉਹ ਸਾਡੇ ਨਾਲ ਕੀ ਨਾਤਾ ਜੋੜਿਆ? ਮਹਾਰਾਜ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਪੰਜ ਪਿਆਰੇ ਸਾਜੇ, ਬਹੁਤ ਵੱਡੇ ਇਕੱਠ ਦੇ ਵਿੱਚੋਂ ਇਕੱਲੇ ਇਕੱਲੇ ਨੂੰ ਆਵਾਜ਼ ਮਾਰ ਕੇ ਪੰਜ ਸਿਰ ਲਏ। ਮਹਾਰਾਜ ਨੇ ਪੰਜ ਸਿਰ ਧੜ ਤੋਂ ਅਲੱਗ ਕੀਤੇ, ਫਿਰ ਉਹਨਾਂ ਨੂੰ ਸੁਰਜੀਤ ਕੀਤਾ, ਖੰਡੇ ਦਾ ਅੰਮ੍ਰਿਤ ਛਕਾਇਆ, ਅਤੇ ਫਿਰ ਕਿਹਾ ਮੇਰੇ ਆ ਪੰਜ ਪਿਆਰੇ ਆ, ਕੋਈ ਲਉ ਕੁਸੂ ਦੀ ਇਲਾਜ, ਕੋਈ ਰਾਮਚੰਦਰ ਦੀ ਇਲਾਜ ਕਰ ਸਕਦੀ ਹੈ, ਸਾਡਾ ਕਿਸੇ ਨਾਲ ਵੈਰ ਨਹੀਂ, ਸਭ ਦਾ ਸਤਿਕਾਰ ਕਰਦੇ ਹਾਂ, ਪਰ ਜੋ ਆਪਣੇ ਧਰਮ ਦੀ ਗੱਲ 'ਚ ਪਾ ਕੇ ਉਹਦੇ ਵਿੱਚ ਘਾਲਾ ਮਾਲਾ ਕਰੀ ਜਾਣਾ, ਐਵੇਂ ਕਿਸੇ ਦੀ ਕਿਸ਼ਾਮਦੀ ਕਰੀ ਜਾਣੀ, ਇਹ ਸਾਡਾ ਧਰਮ ਨਹੀਂ ਸਿਖਾਉਂਦਾ। ਸਤਿਸੰਗ ਜੀ, ਇੱਕ ਵੱਡੀ ਗੱਲ ਮੈਂ ਇੱਕ ਬੇਨਤੀ ਕਰਾਂ, ਕਿਉਂਕਿ ਦੂਸਰਾ ਬੰਦਾ ਦੂਸਰੇ ਧਰਮ ਦੀ, ਦੂਸਰੀ ਜਾਤ ਦੀ, ਦੂਸਰੇ ਫਿਰਕੇ ਦੀ ਕੋਈ ਗੱਲ ਕਰ ਦੇਵੇ ਨਾ, ਤੂੰ ਕਰ ਸਕਦਾ, ਔਖੀ ਨਹੀਂ ਗੱਲ, ਪਰ ਆਪਣੇ ਘਰ ਦੀ ਕਮਜ਼ੋਰੀ ਦੱਸਣੀ ਬਹੁਤ ਔਖੀ ਹੁੰਦੀ ਹੈ। ਕੋਈ ਆਪਣੇ ਘਰ ਦੀ ਕਮਜ਼ੋਰੀ ਦੱਸਦਾ? ਕੋਈ ਨਹੀਂ ਦੱਸਦਾ। ਇਹ ਠੀਕ ਹੈ ਕਿ ਗੁਰੂ ਸਾਹਿਬ ਨੇ ਦੱਸਿਆ ਕਿ ਜਦੋਂ ਕਿਤੇ ਕਾਲ ਕੇਤ ਆਇਆ, ਉਹਨੇ ਆਪਣਾ ਰਾਜ ਭਾਗ ਦਸ਼ਰਥ ਨੂੰ ਦੇ ਦਿੱਤਾ, ਅਤੇ ਦਸ਼ਰਥ ਦੇ ਘਰੇ ਪੁੱਤਰ ਰਾਮਚੰਦਰ ਪੈਦਾ ਹੋਇਆ, ਰਾਮਚੰਦਰ ਦੇ ਅੱਗੇ ਸੀਤਾ ਜੀ ਦੇ ਲਈ ਕੁਸੂ ਪੈਦਾ ਹੋਏ, ਇਹਨਾਂ ਦੀ ਸੱਤਵੀਂ ਵੰਸ਼ ਅੱਗੇ ਸੱਤਵੀਂ ਪੀੜ੍ਹੀ 'ਚ ਜਾ ਕੇ ਸੋਢੀ ਰਾਏ ਹੋਇਆ, ਉਹਦੇ ਤੋਂ ਸੋਢ ਵੰਸ਼ ਚੱਲੀ ਹੈ। ਪਹਿਲਾਂ ਕ੍ਰਿਸ਼ਨ ਵਾਹਿਗੁਰੂ ਰਾਮਚੰਦਰ ਜੀ ਤੋਂ ਪਹਿਲਾਂ, ਭਗਵਾਨ ਰਾਮਚੰਦਰ ਤੋਂ ਪਹਿਲਾਂ, ਇਹਨਾਂ ਤੋਂ 6 ਪੀੜ੍ਹੀਆਂ ਪਹਿਲਾਂ ਸੂਰਜ ਰਾਏ ਹੋਇਆ, ਉਹ ਤੋਂ ਸੂਰਜ ਵੰਸ਼ ਚੱਲੀ ਸੀ, ਅਤੇ ਫਿਰ ਰਘੂ ਰਾਏ ਹੋਇਆ, ਫਿਰ ਰਘੂ ਵੰਸ਼ ਚੱਲ ਪਈ, ਅਤੇ ਜਦੋਂ ਸੋਢੀ ਰਾਏ ਹੋਇਆ ਨਾ, ਫਿਰ ਉਹ ਤੋਂ ਸੋਢ ਵੰਸ਼ ਚੱਲ ਪਈ। ਸਤਿਸੰਗ, ਇਹ ਸ਼ਾਖਾਂ ਬੁੱਟਦੀਆਂ ਨੇ ਅੱਗੇ, ਜੇ ਤਾਂ ਤੁਸੀਂ ਇਸ ਹਿਸਾਬ ਨਾਲ ਜਾਓਗੇ, ਫਿਰ ਲਉ ਕੁਸੂ ਸੋਢੀ ਨਹੀਂ ਸਨ, ਸੂਰਜਵੰਸ਼ੀ ਸਨ, ਰਗਵੰਸ਼ੀ ਸਨ, ਪਰ ਇਹ ਕੜੀ ਮਿਲਦੀ ਹੈ, ਇਹਦੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ, ਇਹ ਕੜੀ ਮਿਲਦੀ ਹੈ, ਧੰਨ ਗੁਰੂ ਕਲਗੀ ਪਾਰਾਜ ਨੇ ਲਿਖਿਆ ਹੈ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਕੜੀਆਂ ਦੀਆਂ ਕੜੀਆਂ ਦੇੜਤੀਆਂ। ਜਦੋਂ ਅਕਾਲ ਪੁਰਖ ਨਾਲ ਏਕਤਾ ਹੋਈ ਨਾ, ਫਿਰ ਡੰਕੇ ਦੀ ਚੋਟ 'ਤੇ ਆਪਾਂ ਨੂੰ ਕੀ ਦੱਸਿਆ? ਮਤਲਬ ਕਹਿੰਦੇ ਪਾਏ ਗਏ ਜਬ ਤੇ ਤੁਮਰੇ, ਤਰਤੇ ਕੋ ਆਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮੈਂ ਤੇਕ ਨ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਮੇਕ ਨਾ ਜਾਨਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹੋ ਸਭ ਤੋਹੇ ਬਖਾਨਿਓ। ਕਿੱਥੇ ਰਹਿ ਗਈ ਰਾਮ ਦੀ ਗੱਲ? ਆਪਦੇ ਘਰ ਦੀਆਂ ਗੱਲਾਂ ਜੇ ਪਿਛੋਕੜ ਸੋਝ ਸਮਝ ਵੀ ਲਵੋ, ਤੇ ਫਿਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ। ਤੇ ਫਿਰ ਇਸੇ ਹੀ ਬਾਣੀ ਦੇ ਵਿੱਚ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਜਦੋਂ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖਿਆ ਦਿੱਤੀ ਕਿ ਵੱਡੇ ਵੱਡੇ ਰਾਜੇ ਅਵਤਾਰ ਪੈਗੰਬਰ ਹੋਏ ਨੇ, ਪਰ ਇਹ ਸੰਸਾਰ 'ਚੋਂ ਰੋਂਦੇ ਗਏ ਰੋਂਦੇ, ਤੇ ਕੌਣ ਰੋਂਦੇ ਗਏ ਮਹਾਰਾਜ? ਸਹੰਸਰ ਦਾਨ ਦੇ ਇੰਦਰ ਰਵਾਇਆ, ਪਰਸ ਰਾਮ ਰੋਵਾ ਘਰ ਆਇਆ, ਅਜਸ ਰੋਵਾ ਭੀਖਿਆ ਖਾਏ, ਐਸੀ ਦਰਗਾਹ ਮਿਲਿਆ ਸਜਾਏ, ਰੋਵਾ ਰਾਮ ਨਿਕਾਲਾ ਭਇਆ, ਕਿਹੜਾ ਰਾਮ? ਸੀਤਾ ਲਛਮਣ ਵਿਛੜ ਗਏ। ਕਹਿੰਦੇ ਉਹ ਰਾਮ ਹੀ ਰੋਂਦਾ ਗਿਆ, ਉਸੇ ਵੰਸ਼ ਦੇ ਵਿੱਚੋਂ ਕੋਈ ਗੱਲ ਕਹੇਗਾ? ਇਹ ਨਹੀਂ, ਗੱਲ ਹੈ ਸੱਚ ਦੀ, ਸਿਧਾਂਤ ਦੀ। ਕਿ ਮਹਾਰਾਜ ਸੱਚੇ ਪਾਤਸ਼ਾਹ ਜੇ ਡੰਕੇ ਦੀ ਚੋਟ ਤੇ ਕਹੀਏ ਗੱਲ ਤੇ ਜਿਹੜੇ ਆਪਦੇ ਵਾਸਤੇ ਕਿਹਾ ਮੈਂ ਹੋ ਪਰਮ ਪੁਰਖ ਉਦਾਸਾ ਦੇਖਣੇ ਆਇਓ ਜਗਤ ਤਮਾਸਾ ਤੇ ਧਰਮ ਪ੍ਰਗਟ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਸਾਨੂੰ ਕੀ ਸੰਦੇਸ਼ ਦਿੱਤਾ ਭਾਈ? ਕਹਿੰਦੇ ਅਸੀਂ ਹਾਂ ਅਕਾਲ ਪੁਰਖ ਦੇ ਪੁੱਤਰ ਤੇ ਤੁਸੀਂ ਕੌਣ ਹੈ ਭਾਈ? ਜੇ ਖਾਲਸਾ ਸਾਜਿਆ ਇਹ ਕੀ ਹੈ? ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਕਿਤੇ ਕਿਹਾ ਹੋਵੇ ਕਿ ਧੁਰਕੀ ਬਾਣੀ ਜਿਹੜੀ ਆਈ ਹੈ ਇਹ ਵੇਦਾਂ ਸ਼ਸਤਰਾਂ ਦੀ ਕਿਰਪਾ ਨਾਲ ਆਈ, ਰਾਮ ਚੰਦਰ ਜੀ ਦੀ ਸ਼ਕਤੀ ਨਾਲ ਆਈ ਹੈ, ਜਾਂ ਮੈਂ ਖਾਲਸਾ ਪੰਥ ਪ੍ਰਗਟ ਕੀਤਾ ਹੈ ਤਾਂ ਇਹ ਮੈਂ ਇਹਨਾਂ ਦੀ ਕਿਰਪਾ ਨਾਲ ਕੀਤਾ ਹੈ? ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟੋ ਖਾਲਸਾ ਪਰਮਾਤਮ ਕੀ ਮੌਜ, ਤੇ ਪਰਮਾਤਮਾ ਦੀ ਮੌਜ ਨਾਲ ਪ੍ਰਗਟਿਆ ਤੇ ਫਿਰ ਕੌਣ ਹੈ ਖਾਲਸਾ? ਸਾਧ ਸੰਗਤ ਜੀ ਐਸਾ ਸੰਬੰਧ ਜੋੜਿਆ ਆਪਣੇ ਨਾਲ, ਸਤਿਗੁਰੂ ਜੀ ਨੇ ਮਿਹਰ ਕੀਤੀ ਹੈ, ਜਦੋਂ ਚਾਰੇ ਹੀ ਪੁੱਤਰ ਨਿਸ਼ਾਵਰ ਕਰਨ ਦਿੱਤੇ ਧਰਮ ਦੇ ਉੱਪਰੋਂ, ਮਨੋਮਨ ਦੀ ਰੱਖਿਆ ਕਰਦਿਆਂ ਧਰਮ ਦਿਆਂ ਯੁੱਧ ਕਰਦਿਆਂ ਆਪਣੇ ਪਿਆਰੇ ਗੁਰੂ ਕੇ ਸਿੱਖਾਂ ਦੇ ਨਾਲ ਆਪਣੇ ਪੁੱਤਰ ਵੀ ਸ਼ਹੀਦ ਕਰਾ ਦਿੱਤੇ। ਜਦੋਂ ਸਮਾਂ ਆਇਆ ਤਲਵੰਡੀ ਸਾਬੋ ਵਿਖੇ ਸਾਡੀਆਂ ਮਾਤਾਵਾਂ ਨੇ ਪੁੱਛਿਆ ਗੁਰੂ ਕੇ ਮਹਿਲਾਂ ਨੇ, ਮਹਾਰਾਜ ਜੀ ਸਾਹਿਬਜ਼ਾਦੇ ਨਜ਼ਰ ਨਹੀਂ ਆਉਂਦੇ? ਮਹਾਰਾਜ ਕਹਿੰਦਾ ਦੋ ਕਿੰਨੇ ਸਾਹਿਬਜ਼ਾਦੇ ਬੈਠੇ ਨੇ, ਇਹਨ ਪੁੱਤਰ ਨੂੰ ਕੇ ਅਸੀਸ ਪਰ ਵਾਰ ਦੀਏ ਸੁੱਤ ਚਾਰ। ਪਹਿਲੇ ਕਿਹਾ ਹੈ ਮੈਂ ਆਪਣਾ ਸੁੱਤ ਤੋਂ ਨਵਾਜਾ, ਅਕਾਲ ਪੁਰਖ ਵਾਚ ਦੇ ਰਾਹੀਂ ਕਹਿ ਰਹਿੰਦੇ ਨੇ ਕਿ ਮੈਨੂੰ ਪੁੱਤਰ ਸਾਜਿਆ ਅਕਾਲ ਪੁਰਖ ਨੇ ਤੇ ਤੁਸੀਂ ਮੇਰੇ ਪੁੱਤਰ ਹੋ। ਸਿੱਧਾ ਰੱਬ ਨਾਲ ਨਾਤਾ ਜੋੜਿਆ ਨਾ ਮਹਾਰਾਜ ਨੇ, ਇਹਨ ਪੁੱਤਰ ਨੂੰ ਕੇ ਅਸੀਸ ਪਰ ਵਾਰ ਦੀਏ ਸੁੱਤ ਚਾਰ। ਚਾਰ ਮੂਹੇ ਤੋਂ ਕਿਹਾ ਪਿਆ ਜੀਵਤ ਲੱਖ ਹਜ਼ਾਰ, ਕੀ ਹੋ ਗਿਆ ਚਾਰ ਪੁੱਤਰ ਸ਼ਹੀਦ ਹੋ ਗਏ? ਮੈਂ ਤਾਂ ਇੱਕ ਐਸਾ ਨਾਤਾ ਜੋੜ ਦਿੱਤਾ ਹੈ ਕਿ ਇਹ ਅਕਾਲ ਪੁਰਖ ਦੀ ਫੌਜ ਹੈ, ਇਹੀ ਮੇਰੇ ਪੁੱਤਰ ਨੇ, ਰਹਿੰਦੀ ਦੁਨੀਆਂ ਤੱਕ ਧਰਮ ਦੀਆਂ ਧੁਜਾਂ ਨੂੰ ਫੈਲਾਉਣਗੇ, ਦੁਨੀਆਂ ਵਿੱਚ ਵੱਡੀਆਂ ਵੱਡੀਆਂ ਮੁਸੀਬਤਾਂ ਟੱਕਰ ਲੈ ਕੇ ਵੀ ਧਰਮ ਦੀ ਪਾਲਣਾ ਕਰਨਗੇ। ਇੱਕ ਸ਼ਾਮਤੀ ਬਣਾਇਆ ਸਾਡਾ ਖਾਲਸਾ, ਇੱਕ ਸ਼ਾਮਤੀ ਨਹੀਂ ਹੈ ਕਿਸੇ ਦਾ। ਸਾਧ ਸੰਗਤ ਅਸੀਂ ਸਭ ਧਰਮਾਂ ਦਾ ਸਤਿਕਾਰ ਕਰਦੇ ਹਾਂ, ਪਰ ਅਸੀਂ ਧਰਮਾਂ ਦਾ ਸਤਿਕਾਰ ਕਰਦਿਆਂ ਹੋਇਆਂ ਆਪਣੇ ਧਰਮ ਵਿੱਚ ਪਰਪੱਕਤਾ ਰਹਿ ਕੇ ਆਪਣੀ ਹੋਂਦ ਨੂੰ ਬਰਕਰਾਰ ਰੱਖਣਾ ਸਾਡਾ ਕਰਮ ਧਰਮ ਤੇ ਫਰਜ਼ ਹੈ। ਇਸ ਵਾਸਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਮਹਾਰਾਜ ਤੁਹਾਡੀ ਨਿੱਤ ਨੂੰ, ਤੁਹਾਡੀ ਮਰਜ਼ਾਦਾ ਨੂੰ ਹੋਰ ਕੋਈ ਨਹੀਂ ਜਾਣ ਸਕਦਾ, ਆਪ ਹੀ ਸਮਝ ਸਕਦੇ ਹੋ।
ਹਰ ਕੇ ਸੰਤ ਜਨਾ ਹਰ ਜਪਿਓ,
ਆ ਕਹਿੰਦੇ ਇੱਕ ਹਰ ਇੱਕ ਦੇ ਪਰਮਾਤਮਾ ਦੇ ਸੰਤ ਹਨ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੋਈ ਨਾਨਕਾ ਪੂਰਨ ਸੋਈ ਸੰਤ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਜਪਨਾ ਕੀਤਾ ਹੈ।
ਰੰਗ ਚਲੂ ਲੈ ਰਾਤੀ,
ਇਹ ਕਹਿੰਦੇ ਪਰਮਾਤਮਾ ਦੇ ਰੰਗ ਵਿੱਚ ਐਸੇ ਗੂੜੇ ਰੰਗ ਦੇ ਵਿੱਚ ਰੰਗੇ ਗਏ, ਲਾਲ ਰੰਗ ਤਿਸ ਕੋ ਲੱਗਾ ਜਿਸ ਕੀ ਵਡਭਾਗਾ, ਮੈਲਾ ਕਦੇ ਨਾ ਹੋ ਗਈ ਲਾਗਾ ਦਾਦਾ, ਐਸ ਰੰਗ ਵਿੱਚ ਰੰਗੇ ਗਏ।
ਹਰੇ ਹਰੇ ਭਗਤ ਬਣੀ ਆਤ ਸੋਭਾ,
ਕਹਿੰਦੇ ਪ੍ਰਭੂ ਦੀ ਭਗਤੀ ਕਰਦਿਆਂ ਕਰਦਿਆਂ ਇਹੋ ਜਿਹੀ ਉਹਨਾਂ ਦੀ ਸੋਭਾ ਬਣ ਗਈ ਲੋਕ ਪ੍ਰਲੋਕ ਵਿੱਚ।
ਹਰੇ ਜੰਮੇ ਉਤਮ ਪਾਤੀ,
ਕਿਉਂਕਿ ਇੱਕ ਐਸੀ ਪੰਗਤੀ ਪੈਦਾ ਕਰਤੀ, ਐਸੀ ਜਮਾਤ ਪੈਦਾ ਕਰਤੀ ਸੰਤਾਂ ਭਗਤਾਂ ਦੀ ਮਹਾਰਾਜ ਨੇ, ਇੱਕ ਉੱਤਮ ਜਿਹੜੀ ਜਾਤ ਹੈ ਨਾ, ਇੱਕ ਉੱਤਮ ਪੰਗਤੀ ਹੈ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਭਗਤਾਂ ਦੀ ਬਣਾ ਦਿੱਤੀ, ਸਭ ਤੋਂ ਉੱਤਮ ਬਣਾ ਦਿੱਤੇ ਭਗਤ। ਹਰ ਜੋ ਜੋ ਭਗਤੋਂ ਪਾਇਆ ਪੈਜ ਰੱਖਦਾ ਆਇਆ ਰਾਜ ਰਾਮ ਰਾਜੇ, ਜੁਗਾ ਜਗੰਤਰਾਂ ਤੋਂ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ। ਤੇ ਮਹਾਰਾਜ ਕਹਿੰਦੇ ਜਿਹੜੇ ਭਗਤੀ ਕਰਨ ਵਾਲੇ ਪਰਮਾਤਮਾ ਦੇ ਰੰਗ ਵਿੱਚ ਰੰਗੇ ਹੋਏ ਪਰਮਾਤਮਾ ਦੇ ਪਿਆਰੇ ਹੈ, ਉਹਨਾਂ ਦੀ ਇੱਕ ਉੱਤਮ ਪੰਕਤੀ ਪੈਦਾ ਕਰ ਦਿੱਤੀ ਅਕਾਲ ਪੁਰਖ ਨੇ।
ਠਾਕੁਰ ਆਪੇ ਸੇਵਕ,
ਆਪੇ ਜੀਵ ਰੂਪ ਹੈ ਤੇ ਆਪ ਹੀ ਈਸ਼ਰ ਰੂਪ ਹੈ, ਆਪੇ ਅਕਾਲ ਪੁਰਖ ਰੂਪ ਹੈ, ਆਪੇ ਜਗਿਆਸੂ ਰੂਪ ਹੈ।
ਆਪ ਬਣਾਵੇ ਪਾਤੀ,
ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਹੀ ਕਿਰਪਾ ਕਰਕੇ ਕਈ ਭਾਂਤ ਦੀ ਸ੍ਰਿਸ਼ਟੀ ਸਾਜੀ ਹੋਈ ਹੈ।
ਨਾਨਕ ਜਨ ਤੁਮਰੀ ਸਰਣਾਈ,
ਅਰਦਾਸ ਬੇਨਤੀ ਹੈ ਮਹਾਰਾਜ ਸੱਚੇ ਪਾਤਸ਼ਾਹ, ਜਦੋਂ ਆਪ ਜੀ ਦੀ ਇੰਨੀ ਸ੍ਰਿਸ਼ਟੀ ਸਾਜੀ, ਇਹਦੇ ਵਿੱਚ ਸੰਤ ਭਗਤ ਪੈਦਾ ਕੀਤੇ, ਬ੍ਰਹਮ ਗਿਆਨੀ ਤੱਤ ਬੇਤੇ ਪੈਦਾ ਕਰਤੇ, ਸੂਰਬੀਰ ਯੋਧੇ ਪੈਦਾ ਕਰ ਦਿੱਤੇ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਤੇ ਸਾਡੀ ਅਰਦਾਸ ਬੇਨਤੀ ਹੈ ਆਪ ਜੀ ਦੇ ਚਰਨਾਂ ਵਿੱਚ।
ਹਰ ਰੱਖੋ ਲਾਜ ਪਗਾਤੀ,
ਮਹਾਰਾਜ ਤੁਸੀਂ ਆਪਣੇ ਭਗਤਾਂ ਦੀ ਲਾਜ ਰੱਖਦੇ ਹੋ, ਪਹਿਲਾਂ ਵੀ ਰੱਖਦੇ ਹੋ ਤੇ ਹੁਣ ਆਪ ਵੀ ਕਿਰਪਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਭਗਤੀ ਕਰਦਿਆਂ ਕਰਦਿਆਂ ਜਿਹੜੇ ਗੁਰੂ ਕੇ ਸਿੱਖ ਆਪ ਜੀ ਨਾਲ ਜੁੜ ਜਾਣ ਉਹਨਾਂ ਦੀ ਲਾਜ ਆਪ ਜੀ ਨੇ ਰੱਖਣੀ ਹੈ। ਹਮਰੇ ਕਰਮ ਨਾ ਵਿਚਰੋ ਠਾਕਰ, ਮਹਾਰਾਜ ਸਾਡੇ ਕਰਮ ਨਾ ਵਿਚਾਰਿਓ, ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਉਗਣ ਹਮਾਰੇ, दया करो कश्मीर पावो डबदे पत्थर तारे महाराज अपने भगतां दी आप ही लाज रखनी आप ही रहमत करनी ये सतगुरु सच्चे पातशाह जी ने कृपा की अपने भगतां दी लाज रख दे आ इस वास्ते सारियां लाजां छड के गुरु की लाज के अंदर आके भगती करनी चाहिए नाम सिमरत जपना चाहिए खंडे बाटे का अमृत छकना चाहिए हर एतवार को बुधवार को खंडे बाटे का अमृत श्री अकाल तख्त साहब से सारे तख्त साहबाना खंडे बाटे का अमृत तैयार हुंदा है गुरु के प्यारो खंडे बाटे का अमृत छक के गुरु वाले बनो दो दिन विचारा करदे तो बेअंती गलतियां भुला हुई है गुरु की संगत बख्शन योग है धन कलगी धर पातशाह बख्श लैन गुरु ग्रंथ साहब सच्चे पातशाह जी मेहर करन देव सज्जन सीसड़िया जी हो वै साहब सुनील
आपे ठाकुर आपे सेवक आप बनावे पाती नानक जान तुमरी सरनाई हर राख लाज पगाती
वाहिगुरु जी का खालसा वाहिगुरु जी की फतेह।